ਪੁਰਾਤਨ ਸਮੇਂ ਤੋਂ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਇਹ ਮਰਜ਼ਾਦਾ ਗੁਰੂ ਘਰ ਵਿੱਚ ਚੱਲਦੀ ਆ ਰਹੀ ਹੈ। ਪਿਛਲੇ ਪਹਿਰਾਂ ਦੇ ਦੀਵਾਨਾਂ 'ਚ ਸ਼ਾਮ ਦੇ ਸਮੇਂ ਮਹਾਰਾਜ ਜੀ ਦੇ ਦਰਬਾਰ ਵਿੱਚ ਕਥਾ ਹੁੰਦੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਪ੍ਰਾਰੰਭ ਕੀਤੀ ਖਡੂਰ ਸਾਹਿਬ ਦੀ ਧਰਤੀ ਤੇ। ਉਹ ਮਰਿਆਦਾ ਗੁਰੂ ਖਾਲਸਾ ਪੰਥ ਵਿੱਚ ਹੁਣ ਵੀ ਉਸੇ ਤਰ੍ਹਾਂ ਹੀ ਚੱਲਦੀ ਆ ਰਹੀ ਹੈ। ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਆਪਣੀ ਸ਼ਰਨ ਆਉਣ ਵਾਲੇ ਸਿੱਖਾਂ ਨੂੰ ਪਾਵਨ ਭਗਤੀ ਦਾ ਉਪਦੇਸ਼ ਦੇ ਕੇ ਨਿਵਾਜ ਰਹੇ ਹਨ। ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਅਸੀਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਤੇ ਕੀਰਤਨ ਸੁਣਦਿਆਂ ਉਹ ਕਥਾ ਤੇ ਕੀਰਤਨ ਸਾਡੇ ਮਨ ਚ ਨਹੀਂ ਵਸਦੇ, ਆਪ ਜੀ ਦਾ ਉਪਦੇਸ਼ ਸਾਡੇ ਮਨ ਚ ਨਹੀਂ ਵਸਦਾ, ਮਨ ਦੀ ਭਟਕਣ ਨਹੀਂ ਮੁੱਕਦੀ। ਤਾਂ ਗੁਰਦੇਵ ਨੇ ਬਚਨ ਕਹੇ ਕਿ ਸੁਣਨ ਤੋਂ ਬਾਅਦ ਮੰਨਣਾ ਵੀ ਹੈ, ਮੰਨ ਕੇ ਫਿਰ ਉਹਦਾ ਨਿਧਿਆਸਨ ਕਰਨਾ, ਉਹਦੀ ਕਮਾਈ ਕਰਨੀ। ਜਦੋਂ ਸੁਣ ਕੇ ਮੰਨ ਕੇ ਨਿਧਿਆਸਨ ਕਰੋਗੇ ਫਿਰ ਤੁਹਾਡੇ ਅੰਦਰ ਆਤਮਾ ਦਾ ਸਾਕਸ਼ਾਤਕਾਰ ਹੋਵੇਗਾ। ਵਿਸਥਾਰ ਸਹਿਤ ਮਹਾਰਾਜ ਜੀ ਨੇ ਬਚਨ ਸਾਰੀ ਸੰਗਤ ਨੂੰ ਸਮਝਾਏ, ਉਹ ਪਿਛਲੇ ਪ੍ਰਸੰਗ ਵਿੱਚ ਆਪਾਂ ਸਰਵਣ ਕੀਤੇ ਹਨ। ਮਹਾਰਾਜ ਜੀ ਦਾ ਤਾਏ ਦਾ ਪੁੱਤ ਤਾਇਆ ਜੀ, ਜੋ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਭਰਾਤਾ ਸਨ, ਬਾਬਾ ਸਹਾਰੀ ਮੱਲ ਜੀ, ਉਹ ਆਏ ਗੁਰੂ ਚਰਨਾਂ ਚ, ਮਹਾਰਾਜ ਜੀ ਕਿਰਪਾ ਕਰੋ, ਮੇਰਾ ਵੀ ਭਲਾ ਕਰੋ। ਤੋ ਤਾਇਆ ਸਹਾਰੀ ਮੱਲ ਜੀ ਤੇ ਦਇਆ ਦ੍ਰਿਸ਼ਟੀ ਕਰਕੇ ਗੁਰਦੇਵ ਨੇ ਇਹਨਾਂ ਨੂੰ ਆਪਣੇ ਨਿਜ ਸਰੂਪ ਦੀ ਅਭੇਦਤਾ ਦਾ ਪਰਮ ਆਨੰਦ ਪ੍ਰਦਾਨ ਕੀਤਾ ਹੈ। ਖਾਲਸਾ ਜੀ, ਮਨੁੱਖੀ ਜੀਵਨ ਦਾ ਪ੍ਰਯੋਜਨ ਇਹੀ ਹੋਣਾ ਚਾਹੀਏ ਕਿ ਜਿਸ ਮੂਲ ਤੋਂ ਸਾਡੀ ਉਤਪਤੀ ਹੋਈ ਹੈ ਉਸੇ ਮੂਲ ਵਿੱਚ ਜਾ ਕੇ ਅਭੇਦ ਹੋ ਜਾਣਾ। ਪਹਿਲਾਂ ਸਮਝਣਾ ਪਵੇਗਾ ਵੀ ਅਸੀਂ ਹਾਂ ਕੀ, ਸਰੀਰ ਤਾਂ ਸਾਡਾ ਸਰੂਪ ਨਹੀਂ। ਜੇ ਤਨ ਇਹ ਸਰੀਰ ਸਾਡਾ ਰੂਪ ਹੁੰਦਾ ਤਾਂ ਇਸ ਤਨ ਤੋਂ ਪਹਿਲਾਂ ਵੀ ਸਾਡੀ ਹਸਤੀ ਸੀ, ਤੇ ਜੇ ਤਨ ਤੋਂ ਪਹਿਲਾਂ ਵੀ ਸਾਡੀ ਹਸਤੀ ਸੀ ਇਹਦਾ ਮਤਲਬ ਇਹ ਤਨ, ਇਹ ਸਰੀਰ ਮੇਰਾ ਰੂਪ ਨਹੀਂ ਹੈ। ਜੋ ਇਹਦੇ ਤੋਂ ਪਹਿਲਾਂ ਵੀ ਮੌਜੂਦ ਹੈ ਫਿਰ ਕੁਝ ਹੋਰ ਸ਼ਕਤੀ ਹੈ, ਕੁਝ ਹੋਰ ਸੱਤਾ ਹੈ। ਜਿਵੇਂ ਜਿਵੇਂ ਚਿੰਤਨ ਕਰਾਂਗੇ ਆਪਣੇ ਮੂਲ ਵੱਲ ਜਾਵਾਂਗੇ, ਤੇ ਜਦੋਂ ਤੱਕ ਆਪਣੇ ਮੂਲ ਚ ਮਿਲ ਨਹੀਂ ਜਾਂਦੇ, ਆਪਣੇ ਅਸਲੇ ਵਿੱਚ ਜਾ ਕੇ ਅਭੇਦ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਇਹ ਭਟਕਣ ਨਹੀਂ ਮੁੱਕਣੀ, ਜਨਮ ਮਰਨ ਦਾ ਚੱਕਰ ਨਹੀਂ ਮੁੱਕਣਾ, ਆਵਾਗੌਣ ਨਹੀਂ ਮੁੱਕਣਾ। ਤੇ ਜਦੋਂ ਆਪਣੇ ਮੂਲ ਵਿੱਚ ਮਿਲ ਕੇ ਅਭੇਦ ਹੋਵਾਂਗੇ ਫਿਰ ਇਹ ਅਵਸਥਾ ਪ੍ਰਾਪਤ ਹੋਵੇਗੀ, ਜਿਉਂ ਜਲ ਮਹਿ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ। ਫਿਰ ਐਸੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਇਹੀ ਪ੍ਰਯੋਜਨ, ਇਹੀ ਮਨੋਰਥ ਸਮਝਣ ਲਈ ਅਸੀਂ ਗੁਰੂ ਕੀ ਸੰਗਤ ਵਿੱਚ ਕਥਾ ਸੁਣਦੇ ਹਾਂ। ਇਹ ਬੜੀ ਵੱਡੀ ਦਇਆ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਤੇ ਕੀਤੀ ਹੈ ਕਿ ਸਾਨੂੰ ਆਪਣੀ ਪਾਵਨ ਬਾਣੀ ਬਖਸ਼ ਕੇ ਉਹਦੀ ਕਥਾ ਬਖਸ਼ੀ ਹੈ। ਇਹ ਹਰੀ ਕਥਾ ਹੈ ਜਿਸ ਨੂੰ ਸੁਣ ਕੇ ਸਾਨੂੰ ਆਪਣੇ ਨਿੱਜ ਜੀਵਨ ਦੇ ਪ੍ਰਯੋਜਨ ਦਾ ਬੋਧ ਪ੍ਰਾਪਤ ਹੁੰਦਾ ਹੈ। ਹਰ ਇੱਕ ਗੁਰਸਿੱਖ ਨੂੰ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲੈ ਕੇ ਸਜਦਾ ਕਰਦੇ ਨੇ, ਹਰ ਇੱਕ ਪ੍ਰਾਣੀ ਮਾਤਰ ਨੂੰ ਕਥਾ ਜ਼ਰੂਰ ਸੁਣਨੀ ਚਾਹੀਦੀ ਹੈ। ਕੀਰਤਨ ਵੀ ਸੁਣੇ, ਕੀਰਤਨ ਦੇ ਨਾਲ ਕਥਾ ਵੀ ਜ਼ਰੂਰ ਸੁਣਨੀ ਚਾਹੀਏ, ਕਿਉਂਕਿ ਬਿਨਾਂ ਗੁਰਬਾਣੀ ਦੀ ਕਥਾ ਤੋਂ, ਇਤਿਹਾਸ ਦੀ ਕਥਾ ਤੋਂ ਜੀਵਨ ਦੇ ਪ੍ਰਯੋਜਨ ਦਾ ਬੋਧ ਹੀ ਨਹੀਂ ਹੁੰਦਾ। ਤੋ ਗੁਰੂ ਸਾਹਿਬ ਨੇ ਸਾਡੇ ਤੇ ਦਇਆ ਕੀਤੀ ਹੈ, ਰੋਮ ਰੋਮ ਕਰਕੇ ਮੇਰੇ ਸਤਿਗੁਰਾਂ ਦਾ ਸ਼ੁਕਰ ਹੈ ਕਿ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਕਥਾ ਕਰਨ ਤੇ ਸੁਣਨ ਦਾ ਸੁਭਾਗ ਪ੍ਰਦਾਨ ਬਖਸ਼ਿਸ਼ ਕੀਤਾ ਹੈ। ਆਓ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਹਾਜ਼ਰੀਆਂ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੌਪਾਈ ਪਯੋ ਨਿਹਾਲ ਤਬੇ ਸਹਾਰੀ।
ਬਾਬਾ ਸਹਾਰੀ ਮੱਲ ਜੀ ਮਹਾਰਾਜ ਜੀ ਦੀ ਕਿਰਪਾ ਨਾਲ, ਦਇਆ ਨਾਲ ਨਿਹਾਲ ਤੇ ਕਰਤਾਰਥ ਹੋ ਗਏ।
ਗਤ ਪਾਈ ਬ੍ਰਹਮ ਗਿਆਨ ਸੁਖਾਰੀ,
ਔਰ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜੋ ਜੀਵਨ ਮੁਕਤ ਅਵਸਥਾ ਹੈ ਉਸ ਜੀਵਨ ਮੁਕਤ ਅਵਸਥਾ ਨੂੰ ਤਾਇਆ ਸਹਾਰੀ ਮੱਲ ਜੀ ਨੇ ਪ੍ਰਾਪਤ ਕੀਤਾ।
ਸਾਈ ਦਿੱਤਾ ਚੰਜੀ ਜੋਏ,
ਲਾਹੌਰ ਸ਼ਹਿਰ ਦੇ ਰਹਿਣ ਵਾਲੇ ਸਨ ਗੁਰਮੁਖ ਪਿਆਰੇ ਭਾਈ ਸਾਈ ਦਿੱਤਾ ਜੀ, ਜਿਹੜੇ ਜਾਤੀ ਕਰਕੇ ਝੰਜੀ ਗੋਤ ਦੇ ਹਨ
ਸੈਦੋ ਜਾਟ ਲਵਪੁਰੀ ਸੋਏ
ਦੂਜੇ ਭਾਈ ਸੈਦੋ ਜੋ ਜ਼ਿਮੀਦਾਰਾ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਇਹ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਸਨ
ਅਪਰ ਸਿੱਖ ਲਵਪੁਰ ਕੇ ਸਾਰੇ
ਇਹਨਾਂ ਦੇ ਸਮੇਤ ਹੋਰ ਵੀ ਲਾਹੌਰ ਸ਼ਹਿਰ ਦੇ ਬਹੁਤ ਸਾਰੇ ਸਿੱਖ ਲਾਹੌਰ ਵਿਚ ਬਹੁਤ ਭਾਰੀ ਸਿੱਖੀ ਦਾ ਨਿਵਾਸ ਸੀ ਤੋ ਬਹੁਤ ਸਾਰੇ ਲਾਹੌਰੀਏ ਸਿੱਖ ਜਿਹੜੇ ਲਾਹੌਰ ਦੇ ਰਹਿਣ ਵਾਲੇ ਸਨ ਇਹ ਚੱਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਣ ਵਿਚ ਆਏ ਹਨ
ਸ਼੍ਰੀ ਗੁਰ ਅਮਰ ਸੇਵਕੋ ਤਾਰੇ
ਇਹ ਜਿਹੜੇ ਸਿੱਖ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਦੇ ਸਿੱਖ ਨੇ ਇਹਨਾਂ ਨੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ ਬੜੀ ਸੇਵਾ ਟਹਿਲ ਕਮਾਈ ਉਸ ਵੇਲੇ ਦੀ ਇਹਨਾਂ ਨੇ ਸਿੱਖੀ ਧਾਰਨ ਕੀਤੀ ਹੋਈ ਸੀ
ਕਰੇ ਪ੍ਰਸੰਨ ਸਰਬਈ ਰੀਤ
ਔਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਕੇ ਟਹਿਲ ਕਰਕੇ ਇਹਨਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਬੜੀ ਪ੍ਰਸੰਨਤਾ ਲਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਬਹੁਤ ਖੁਸ਼ੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ
ਸ਼੍ਰੀ ਮੁਖ ਤੇ ਬੋਲੇ ਪਿਕ ਪ੍ਰੀਤ
ਇਹਨਾਂ ਦੇ ਮਨ ਦੀ ਪ੍ਰੀਤ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ
ਹਮ ਪ੍ਰਸੰਨ ਤੁਮ ਜਾਚੋ ਬਰਕੋ
ਇਹਨਾਂ ਸਿੱਖਾਂ ਤੇ ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ ਵੀ ਅਸੀਂ ਤੁਹਾਡੇ ਤੇ ਪ੍ਰਸੰਨ ਆ ਮੰਗੋ ਤੁਹਾਡੇ ਮਨ ਦੀ ਕੀ ਕੰਖ ਹੈ ਜਿਹੜਾ ਵਰ ਤੁਸੀਂ ਮੰਗੋਗੇ ਉਹ ਵਰ ਅਸੀਂ ਤੁਹਾਨੂੰ ਬਖਸ਼ਾਂਗੇ
ਕਰੋ ਮਨੋਰਥ ਪੂਰਨ ਉਰਕੋ
ਤੁਹਾਡੇ ਮਨ ਦਾ ਜੋ ਪਵਿੱਤਰ ਮਨੋਰਥ ਹੈ ਉਹ ਮਨੋਰਥ ਅਸੀਂ ਪੂਰਾ ਕਰਾਂਗੇ
ਸਭ ਸਿੱਖਨ ਮਿਲ ਭਲੀ ਵਿਚਾਰਾ
ਇਹਨਾਂ ਸਿੱਖਾਂ ਨੇ ਗੁਰਦੇਵ ਦੇ ਬਚਨ ਸੁਣ ਕੇ ਬੜੀ ਭਲੀ ਵਿਚਾਰ ਕੀਤੀ ਆਪਸ ਵਿਚ
ਹੱਥ ਜੋੜ ਗੁਰ ਨਿਕਟ ਉਚਾਰਾ
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਇਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਨੂੰ ਕਹਿਣ ਲੱਗੇ
ਪ੍ਰਥਮ ਗੁਰੂ ਨਾਨਕ ਪੁਰ ਆਏ
ਕਹਿਣ ਲੱਗੇ ਮਹਾਰਾਜ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ ਲਈ ਲਾਹੌਰ ਸ਼ਹਿਰ ਵਿਚ ਚੱਲ ਕੇ ਆਏ ਸਨ
ਭਿਖਿਓ ਕਸਾਬ ਪੂਰਾ ਜੋਰ ਸਾਏ
ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਲਾਹੌਰ ਸ਼ਹਿਰ ਆਏ ਤੇ ਲਾਹੌਰ ਵਾਸੀਆਂ ਨੇ ਕੋਈ ਚੰਗਾ ਅਦਬ ਨਹੀਂ ਕੀਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਜੀ ਨੇ ਇੱਕ ਕਸਾਈ ਪੁਣਾ ਵੇਖਿਆ ਕਿ ਉੱਥੇ ਕੁਝ ਕਸਾਈ ਜਿਹੜੇ ਸੀ ਗਊਆਂ ਮਾਰ ਰਹੇ ਸੀ ਗਊਆਂ ਦੀ ਹੱਤਿਆ ਕਰ ਰਹੇ ਸੀ ਉਹਨਾਂ ਨੂੰ ਕੋਹ ਰਹੇ ਸਨ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਲਾਹੌਰ ਸ਼ਹਿਰ ਦੀ ਇਹ ਮਾੜੀ ਕਰਤੂਤ ਵੇਖ ਕੇ ਵੀ ਜਿੱਥੇ ਗਊਆਂ ਦੀ ਹੱਤਿਆ ਹੋ ਰਹੀ ਸੀ ਭਾਈ ਮਰਦਾਨਾ ਜੀ ਦੇ ਨਾਲ ਵੀ ਇਹਨਾਂ ਨੇ ਧੱਕਾ ਕੀਤਾ ਇਹ ਵੇਖ ਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਉਚਾਰਨ ਕੀਤੇ ਸਨ
ਲਖਿਓ ਪਾਪੋ ਕੋਰ ਮਾਨਾ
ਮਹਾਰਾਜ ਜੀ ਨੇ ਵੇਖਿਆ ਵੀ ਜਿੱਥੇ ਗਊ ਨੂੰ ਮਾਰਿਆ ਜਾ ਰਿਹਾ ਜਿੱਥੇ ਰੱਬ ਦੇ ਪਿਆਰੇ ਮਹਾਂਪੁਰਖਾਂ ਸਾਧੂਆਂ ਦਾ ਤਿਰਸਕਾਰ ਤੇ ਨਿਰਾਦਰ ਹੁੰਦਾ ਹੈ ਇਹ ਬੜਾ ਵੱਡਾ ਭਾਰੀ ਬੱਜਰ ਪਾਪ ਜਿਸ ਨਗਰ ਚ ਹੋ ਰਿਹਾ
ਸਰਾਪਤ ਕੀਨਸ ਏਵ ਬਖਾਨਾ
ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋ ਬਚਨ ਉਚਾਰਨ ਕੀਤਾ ਸੀ
ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪਹਿਰ
ਪਾਤਸ਼ਾਹ ਨੇ ਇਹ ਬਚਨ ਕਿਹਾ ਗੁਰੂ ਨਾਨਕ ਸਾਹਿਬ ਨੇ ਵੀ ਲਾਹੌਰ ਸ਼ਹਿਰ ਵਿਚ ਤਾਂ ਸਵਾ ਪਹਿਰ ਰਹਿੰਦਿਆਂ ਸ਼ਾਮ ਦੇ ਵੇਲੇ ਜ਼ਹਿਰ ਕਹਿਰ ਵਰਤਦਾ ਇੱਥੇ ਲੋਕਾਂ ਨੂੰ ਜ਼ਹਿਰ ਚੜ ਜਾਂਦਾ ਪਾਪ ਚੜ ਜਾਂਦਾ ਹੈ ਇਹ ਬਚਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਲਾਹੌਰ ਵਾਸੀਆਂ ਪ੍ਰਤੀ ਕੀਤਾ ਸੀ
ਚੋ ਪਈ ਤਬ ਕੀ ਪੁਰ ਮੈਂ ਨਰ ਦੁੱਖ ਪਾਵੇ
ਸਿੱਖਾਂ ਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਬੇਨਤੀ ਕੀਤੀ ਸੀ ਇਹੀ ਸਿੱਖ ਜਿਹੜੇ ਗੁਰੂ ਅਰਜਨ ਸਾਹਿਬ ਕੋਲ ਆਏ ਨੇ ਨਾ ਇਹਨਾਂ ਨੇ ਤੀਸਰੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਮਹਾਰਾਜ ਉਸ ਦਿਨ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਵੀ ਸਵਾ ਪਹਿਰ ਰਹਿੰਦਿਆਂ ਲਾਹੌਰ ਸ਼ਹਿਰ ਦੇ ਲੋਕਾਂ ਨੂੰ ਜ਼ਹਿਰ ਚੜ ਜਾਂਦਾ ਹੈ ਇੱਥੇ ਕਹਿਰ ਵਰਤਣਾ ਸ਼ੁਰੂ ਹੋ ਜਾਂਦਾ ਵੀ ਗਊਆਂ ਮਾਰੀਆਂ ਜਾਂਦੀਆਂ ਨੇ ਜੀਵ ਹੱਤਿਆ ਕੀਤੀ ਜਾਂਦੀ ਹੈ ਮਹਾਰਾਜ ਉਸ ਦਿਨ ਤੋਂ ਬਾਅਦ
ਸਵਾ ਪਹਿਰ ਲੱਗ ਬਾਅਦ ਉਠਾਵੇ
ਮਹਾਰਾਜ ਜਦੋਂ ਸ਼ਾਮ ਦਾ ਸਮਾਂ ਹੁੰਦਾ ਸਵਾ ਪਹਿਰ ਦਿਨ ਰਹਿੰਦਾ ਹੈ ਉਦੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਲੋਕ ਆਪਸ ਵਿਚ ਇੱਕ ਦੂਜੇ ਪ੍ਰਤੀ ਦੁਸ਼ਮਣ ਬਣ ਜਾਂਦੇ ਇਹਨਾਂ ਨੂੰ ਜ਼ਹਿਰ ਚੜ ਜਾਂਦਾ ਇੱਕ ਦੂਜੇ ਪ੍ਰਤੀ ਵੈਰ ਵਿਰੋਧ ਰੱਖਣ ਲੱਗ ਪੈਂਦੇ ਆ ਲੜਨ ਭਿੜਨ ਲੱਗ ਪੈਂਦੇ ਹਨ
ਲੜੇ ਪਰਸਪਰ ਝਗੜੇ ਮਾਨੀ।
ਮਹਾਰਾਜ ਆਪਸ ਵਿੱਚ ਲੜਦੇ ਨੇ, ਮਾਨ ਅਭਿਮਾਨ ਧਾਰਨ ਕਰਕੇ ਬਹੁਤ ਜ਼ਿਆਦਾ ਝਗੜਾ ਕਰਦੇ ਹਨ।
ਕਿਤ ਕੋਈ ਪ੍ਰਾਣ ਲਗਹਾਨੀ।
ਮਹਾਰਾਜ ਕਈ ਵਾਰੀ ਤਾਂ ਇੰਨਾ ਜ਼ਿਆਦਾ ਝਗੜਾ ਵੱਧਦਾ ਵੀ ਇੱਕ ਦੂਜੇ ਨੂੰ ਕਤਲ ਵੀ ਕਰ ਦਿੰਦੇ ਆ, ਮਾਰ ਵੀ ਦਿੰਦੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ।
ਮਹਾ ਸੰਤਾਪ ਪਾਈ ਨਰ ਰਹੇ।
ਨਗਰ ਦੇ ਲੋਕ ਬਹੁਤ ਜ਼ਿਆਦਾ ਸੰਤਪਤ ਹੁੰਦੇ ਨੇ, ਬਹੁਤ ਜ਼ਿਆਦਾ ਦੁੱਖ ਪਾ ਰਹੇ ਹਨ।
ਜ਼ਹਿਰ ਸਮਾਨ ਆਪ ਮੈਂ ਕਹੇ।
ਔਰ ਜਦੋਂ ਆਪਸ ਵਿੱਚ ਵੀ ਬੋਲਦੇ ਨੇ, ਜ਼ਹਿਰ ਸਮਾਨ ਬੋਲ ਬੋਲਦੇ ਨੇ, ਜਿਨ੍ਹਾਂ ਚ ਜ਼ਹਿਰ ਹੀ ਝਪਕਦਾ, ਜਦੋਂ ਜਿਹੜੇ ਬੋਲ ਵੀ ਬੋਲਦੇ ਨੇ ਉਹ ਜ਼ਹਿਰੀਲੇ ਬੋਲ ਹੀ ਬੋਲਦੇ ਨੇ, ਇਹੋ ਜਿਹਾ ਜ਼ਹਿਰ ਇਹਨਾਂ ਨੂੰ ਬਿਖ ਚੜ ਜਾਂਦੀ ਹੈ।
ਅਬਸੂ ਸੁਰਾਪ ਮਿਟਾਵਨ ਕਰੀਏ।
ਮਹਾਰਾਜ ਗੁਰੂ ਅਮਰਦਾਸ ਸਾਹਿਬ ਸਾਡੇ ਤੇ ਕਿਰਪਾ ਕਰੋ, ਹੁਣ ਇਹ ਜਿਹੜਾ ਸਰਾਪ ਹੋਇਆ ਗੁਰੂ ਨਾਨਕ ਸਾਹਿਬ ਦੇ ਸਮੇਂ, ਸਾਨੂੰ ਇਸ ਸਰਾਪ ਤੋਂ ਮੁਕਤ ਕਰੋ, ਕਿਉਂਕਿ ਲਾਹੌਰ ਵਿੱਚ ਤਾਂ ਅਸੀਂ ਵੀ ਵਸਦੇ ਹਾਂ, ਸਿੱਖ ਵੀ ਵਸਦੇ ਹਾਂ। ਮਹਾਰਾਜ ਕਿਰਪਾ ਕਰਕੇ ਸਾਨੂੰ ਇਸ ਸਰਾਪ ਤੋਂ ਮੁਕਤ ਕਰੋ।
ਸਤ ਸੰਗਤ ਇਸ ਸਮੇਂ ਨਿਹਰੀਏ।
ਇਸ ਵੇਲੇ ਤਾਂ ਤੁਹਾਡੀ ਸੰਗਤ ਵੀ ਉੱਥੇ ਵਸਦੀ ਹੈ, ਤੁਹਾਡੇ ਗੁਰਸਿੱਖ ਵੀ ਉੱਥੇ ਵਸਦੇ ਨੇ।
ਸ੍ਰੀ ਗੁਰੂ
ਇਹਨਾਂ ਨੇ ਪੰਜਵੇਂ ਗੁਰਦੇਵ ਦੇ ਦਰਸ਼ਨ ਕੀਤੇ।
ਇਹ ਪ੍ਰਸੰਗ ਕਹਿ ਸਕਲ ਸੁਣਾਇਓ।
ਔਰ ਇਹ ਜਿਹੜਾ ਪ੍ਰਸੰਗ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਵਰਤਿਆ ਸੀ, ਉਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਸਰਵਣ ਕਰਾਇਆ। ਮਹਾਰਾਜ ਜੀ ਨੂੰ ਦੱਸਿਆ ਜੀ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਮਹਾਰਾਜ ਜੀ ਕੋਲੋਂ ਖੁਸ਼ੀਆਂ ਲਈਆਂ ਸਨ, ਉਹਨਾਂ ਕੋਲੋਂ ਇਹ ਬਚਨ ਕਹਾਇਆ ਸੀ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਉਹ ਅਸੀਂ ਮਹਾਰਾਜ ਜੀ ਬਚਨ ਗੁਰਦੇਵ ਦੇ ਕੋਲੋਂ ਸਰਵਣ ਕਰਕੇ ਲਾਹੌਰ ਸ਼ਹਿਰ ਚ ਸੁਖ ਵਰਤਾਇਆ ਸੀ, ਹੁਣ ਆਪ ਜੀ ਦੀ ਸ਼ਰਨ ਅਸੀਂ ਚੱਲ ਕੇ ਆਏ ਹਾਂ।
ਲਵਪੁਰ ਕੀ ਨਰ ਗਨ ਬਰ ਪਾਇਓ।
ਲਾਹੌਰ ਸ਼ਹਿਰ ਦੇ ਵਾਸੀਆਂ ਨੇ ਮਹਾਰਾਜ ਉਸ ਦਿਨ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਨਾਲ ਸਾਰੇ ਸੁਖ ਪ੍ਰਾਪਤ ਕੀਤੇ।
ਹਮ ਆਏ ਤੁਮਰੀ ਸ਼ਰਣ ਆਈ।
ਹੇ ਗਰੀਬ ਨਵਾਜ, ਪੰਚਮ ਪਾਤਸ਼ਾਹ ਆਪ ਜੀ ਨੇ ਸਾਡੇ ਤੇ ਦਇਆ ਕੀਤੀ ਹੈ, ਤਰਸ ਕਰਕੇ ਸਾਨੂੰ ਆਪਣੀ ਸ਼ਰਨ ਚ ਸੱਦਿਆ ਹੈ, ਅਸੀਂ ਆਪ ਜੀ ਦੀ ਪਨਾਹ ਵਿਚ ਆਪ ਜੀ ਦੀ ਸ਼ਰਨ ਚ ਚੱਲ ਕੇ ਆਏ ਹਾਂ।
ਦਿਓ ਸ਼ਰੇ ਉਪਦੇਸ਼ ਬਨਾਈ।
ਮਹਾਰਾਜ ਕਿਰਪਾ ਕਰੋ, ਆਪ ਜੀ ਸਾਨੂੰ ਐਸਾ ਪਵਿੱਤਰ ਉਪਦੇਸ਼ ਦਿਓ ਜਿਹਦੇ ਨਾਲ ਸਾਡੀ ਸ਼ਰੇ ਹੋਵੇ। ਸ਼ਰੇ ਕਹਿੰਦੇ ਆ ਕਲਿਆਣ ਨੂੰ, ਜਿਹਦੇ ਨਾਲ ਮਹਾਰਾਜ ਸਾਡੀ ਕਲਿਆਣ ਹੋਵੇ, ਸਾਡੀ ਮੁਕਤੀ ਹੋਵੇ।
ਸੁਣ ਸ਼੍ਰੀ ਅਰਜਨ ਤਿਨੋ ਉਚਾਰਾ।
ਜਦੋਂ ਭਾਈ ਸਾਈ ਦਿੱਤਾ ਜੀ ਔਰ ਭਾਈ ਸੈਦੋ ਨੇ ਮਹਾਰਾਜ ਜੀ ਨੂੰ ਇਉਂ ਬੇਨਤੀ ਕੀਤੀ, ਸੁਣ ਕੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਹੇ, ਫਰਮਾਇਆ
ਨਿਤ ਕੀ ਜੇ ਗੁਰ ਸ਼ਬਦ ਵਿਚਾਰਾ।
ਪਾਤਸ਼ਾਹ ਨੇ ਬਚਨ ਕੀਤਾ, ਭਾਈ ਸਾਈ ਦਿੱਤਾ ਜੀ, ਭਾਈ ਸੈਦੋ ਜੀ, ਜਦੋਂ ਵੀ ਇਕੱਤਰ ਹੁੰਦੇ ਹੋ ਬੈਠ ਕੇ ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਕਰਿਆ ਕਰੋ, ਸ਼ਬਦ ਵਿਚਾਰ ਜ਼ਰੂਰ ਕਰਿਆ ਕਰੋ। ਸਤਿਗੁਰ ਨੂੰ ਸਭ ਕੋ ਵੇਖ ਲਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਤਰ ਸ਼ਬਦ ਨਾ ਕਰੀ ਵਿਚਾਰ। ਜਦੋਂ ਤੱਕ ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਦੋਂ ਤੱਕ ਪਤਾ ਹੀ ਨਹੀਂ ਲੱਗਣਾ ਮੁਕਤੀ ਕੀ ਹੈ। ਮੁਕਤੀ ਦਾ ਗਿਆਨ ਪ੍ਰਾਪਤ ਕਰਨ ਲਈ ਸ਼ਬਦ ਵਿਚਾਰ ਜ਼ਰੂਰੀ ਹੈ, ਗੁਰਬਾਣੀ ਦੀ ਵਿਚਾਰ ਜ਼ਰੂਰੀ ਹੈ। ਰੋਜ਼ਾਨਾ ਗੁਰਸਿੱਖ ਨੂੰ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਏ, ਨਹੀਂ ਕਰ ਸਕਦੇ ਤੇ ਸੁਣਨੀ ਚਾਹੀਦੀ ਹੈ। ਇੱਕ ਇੱਕ ਸ਼ਬਦ ਵੀ ਜੇ ਅਸੀਂ ਰੋਜ਼ ਵਿਚਾਰੀਏ, ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਵੀ ਇੱਕ ਸ਼ਬਦ ਰੋਜ਼ ਮਹਾਰਾਜ ਜੀ ਦਾ ਵਿਚਾਰ ਨਾਲ ਪੜ੍ਹਨਾ, ਅਰਥਾਂ ਸਮੇਤ ਮਹਾਰਾਜ ਜੀ ਦਾ ਇੱਕ ਸ਼ਬਦ ਅਭਿਆਸ ਕਰਕੇ ਉਹਦੇ ਗਿਆਨ ਨੂੰ ਆਪਣੇ ਹਿਰਦੇ ਚ ਗ੍ਰਹਿਣ ਕਰਨਾ ਹੈ, ਤਾਂ ਜੀਵਨ ਪਰਯੰਤ ਤਾਂ ਹੀ ਕਿਤਨੀ ਬਾਣੀ ਮਹਾਰਾਜ ਜੀ ਦੀ ਵਿਚਾਰੀ ਜਾਏਗੀ। ਤੋ ਮਹਾਰਾਜ ਜੀ ਕਹਿਣ ਲੱਗੇ, ਭਾਈ ਸਾਈ ਦਿੱਤਾ ਜੀ, ਜੇ ਜੀਵਨ ਮੁਕਤ ਅਵਸਥਾ ਚਾਹੀਦੀ ਹੈ, ਜੇ ਤੁਸੀਂ ਚਾਹੁੰਦੇ ਹੋ ਮੋਕਸ਼ ਨੂੰ ਪ੍ਰਾਪਤ ਹੋਣਾ, ਤਾਂ ਰੋਜ਼ ਗੁਰ ਸ਼ਬਦ ਦੀ ਵਿਚਾਰ ਕਰਿਆ ਕਰੋ, ਸੁਣਿਆ ਕਰੋ।
ਵਾਹਿਗੁਰੂ ਕਰ ਗਿਆਨ ਪਛਾਨੋ।
ਔਰ ਫਿਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪ ਕੇ ਆਤਮ ਗਿਆਨ ਨੂੰ ਪ੍ਰਾਪਤ ਕਰੋ।
ਨਿਰਗੁਣ ਸਰਗੁਣ ਇੱਕ ਕਰ ਜਾਨੋ।
ਔਰ ਕਦੇ ਵੀ ਨਿਰਗੁਣ ਤੇ ਸਰਗੁਣ ਵਿੱਚ ਵਖਰੇਵਾ ਨਹੀਂ ਸਮਝਣਾ ਕਿ ਜਿਹੜਾ ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈ ਉਹ ਵੱਖਰਾ ਤੇ ਸਰਗੁਣ ਸਰੂਪ ਵੱਖਰਾ, ਕਿਉਂਕਿ ਬਹੁਤੇ ਲੋਕ ਇਸੇ ਝਗੜੇ ਚ ਪੈ ਕੇ ਆਪਸੀ ਵਾਦ ਵਿਵਾਦ ਚ ਉਲਝੇ ਰਹਿੰਦੇ ਐ। ਇੱਕ ਕਹਿੰਦਾ ਜੀ ਨਿਰਗੁਣ ਦੀ ਉਪਾਸ਼ਨਾ ਕਰੋ, ਦੂਜਾ ਕਹਿੰਦਾ ਸਰਗੁਣ ਦੀ। ਮਹਾਰਾਜ ਜੀ ਕਹਿੰਦੇ ਨਿਰਗੁਣ ਤੇ ਸਰਗੁਣ ਦੋਵੇਂ ਇੱਕ ਰੂਪ ਕਰਕੇ ਹੀ ਜਾਣਦੇ ਨੇ। ਸਰਗੁਣ ਆਪ ਨਿਰਗੁਣ ਭੀ ਉਹੀ, ਕਲਾ ਧਾਰਜਨ ਸਗਲੀ ਮੋਹੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਪ੍ਰਭ ਜਾਪ। ਸਰਗੁਣ ਸਰੂਪ ਵੀ ਆਪ ਹੈ ਤੇ ਨਿਰਗੁਣ ਸਰੂਪ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ। ਦੋਨਾਂ ਵਿੱਚ ਕਦੇ ਵੀ ਭੇਦ ਨਹੀਂ ਸਮਝਣਾ। ਗੁਰੂ ਨਾਨਕ ਸਾਹਿਬ ਵਿੱਚ ਅਕਾਲ ਪੁਰਖ ਵਿੱਚ ਕਦੇ ਭੇਦ ਜਾਣਨਾ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਸਰਗੁਣ ਸਰੂਪ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨਿਰਗੁਣ ਸਰੂਪ ਨੇ। ਨਿਰਗੁਣ ਸਰੂਪ ਦੀ ਗੱਲ ਕਰੀਏ ਤੇ ਮੂਲ ਮੰਤਰ ਪੜ੍ਹੀਏ, ਮੂਲ ਮੰਤਰ ਨਿਰਗੁਣ ਸਰੂਪ ਵਰਣਨ ਹੋ ਰਿਹਾ। ਤੇ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਧਿਆਨ ਧਾਰਨ ਕਰੀਏ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਉਸੇ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ। ਤੋ ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਰਹੇ ਭਾਈ ਸਾਈਂ ਦਿੱਤਾ ਜੀ, ਅਕਾਲ ਪੁਰਖ ਦੇ ਨਿਰਗੁਣ ਤੇ ਸਰਗੁਣ ਦੋਨਾਂ ਸਰੂਪਾਂ ਵਿੱਚ ਕਦੇ ਵੀ ਭੇਦ ਨਹੀਂ ਸਮਝਣਾ।
ਤੁਮਰੀ ਰਸਨਾ ਤੇ ਜੋ ਸੁਨੇ,
ਮਹਾਰਾਜ ਜੀ ਕਹਿੰਦੇ ਤੁਹਾਡੀ ਰਸਨਾ ਤੋਂ ਜੇ ਕੋਈ ਹੋਰ ਵੀ ਸਿੱਖ ਉਪਦੇਸ਼ ਸੁਣੇਗਾ, ਜਦੋਂ ਤੁਸੀਂ ਗੁਰਬਾਣੀ ਦੀ ਵਿਚਾਰ ਕਰੋਗੇ ਤੇ ਤੁਹਾਡੀ ਰਸਨਾ ਤੋਂ ਕੋਈ ਹੋਰ ਗੁਰਸਿੱਖ ਗੁਰਬਾਣੀ ਦੀ ਵਿਚਾਰ ਨੂੰ ਸੁਣੇਗਾ,
ਤਿਸ ਕੋ ਭੀ ਮਨ ਦਰਵੈ ਸੋ ਗੁਨੇ।
ਪਾਤਸ਼ਾਹ ਕਹਿੰਦੇ ਉਹਦਾ ਮਨ ਵੀ ਦਰਵੀ ਭੂਤ ਹੋ ਜਾਏਗਾ। ਤੁਹਾਡਾ ਤਾਂ ਮਨ ਦਰਵੀ ਭੂਤ ਹੋਵੇਗਾ ਹੀ, ਜਿਹੜਾ ਤੁਹਾਡੇ ਕੋਲੋਂ ਕਥਾ ਸੁਣੇਗਾ ਗੁਰਬਾਣੀ ਦੀ, ਉਹਦਾ ਮਨ ਵੀ ਭਿੱਜ ਜਾਏਗਾ ਗੁਰਬਾਣੀ ਦੇ ਰੰਗ ਵਿੱਚ, ਗੁਰੂ ਦੇ ਪ੍ਰੇਮ ਵਿੱਚ।
ਜਨਮ ਮਰਨ ਮੈਂ ਬੌਰ ਨ ਆਵੂ,
ਮੁੜ ਕੇ ਤੁਸੀਂ ਜਨਮ ਮਰਨ ਦੇ ਚੱਕਰਾਂ ਚ ਨਹੀਂ ਆਓਗੇ, ਆਵਾਗਾਉਣ ਦੇ ਚੱਕਰਾਂ ਤੋਂ ਰਹਿਤ ਹੋ ਜਾਓਗੇ, ਸੁਤੰਤਰ ਹੋ ਜਾਓਗੇ। ਖਾਲਸਾ ਜੀ, ਸਭ ਤੋਂ ਅਮੋਲਕ ਦਾਤ ਹੈ ਇਹ ਪਰਮੇਸ਼ਰ ਦੀ, ਜਨਮ ਤੇ ਮਰਨ ਤੋਂ ਮੁਕਤ ਹੋ ਜਾਣਾ। ਬੜਾ ਭਿਆਨਕ ਦੁੱਖ ਹੈ ਬਾਰ ਬਾਰ ਜੰਮਣ ਤੇ ਮਰਨ ਦਾ। ਕਦੇ ਸਵੈ ਅੰਤਰ ਆਤਮੇ ਚਿੰਤਨ ਕਰਕੇ ਵੇਖਿਓ ਕਿ ਜਨਮ ਮਰਨ ਦੀ ਪੀੜਾ ਕਿਤਨੀ ਭਿਆਨਕ ਹੈ। ਆ ਜਿਹੜੀਆਂ ਹੋਰ ਜੋਨੀਆਂ ਵਿੱਚੋਂ ਅਸੀਂ ਨਿਕਲ ਕੇ ਆਏ ਹਾਂ, ਕਦੇ ਚਿੰਤਨ ਕਰਕੇ ਵੇਖਿਓ ਨਾ ਕੀੜਿਆਂ ਪਤੰਗਿਆਂ ਕਿਰਮਾਂ ਦੀਆਂ ਜੋਨੀਆਂ ਦਾ, ਬੜਾ ਭਿਆਨਕ ਦੁੱਖ ਹੈ। ਤਦੇ ਮਹਾਂਪੁਰਖਾਂ ਨੇ ਰੋ ਰੋ ਕੇ ਧਾਹਾਂ ਮਾਰ ਕੇ ਅਕਾਲ ਪੁਰਖ ਨੂੰ ਬੇਨਤੀਆਂ ਕੀਤੀਆਂ, ਮਹਾਰਾਜ ਸਾਡਾ ਜਨਮ ਮਰਨ ਕੱਟ ਦਿਓ, ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ, ਮਹਾਰਾਜ ਜਨਮ ਮਰਨ ਤੋਂ ਰਹਿਤ ਹੋ ਜਾਈਏ, ਐਸੀ ਕਿਰਪਾ ਕਰੋ। ਪੰਜਵੇਂ ਪਾਤਸ਼ਾਹ ਆਖਿਆ ਭਾਈ ਸਾਈਂ ਦਿੱਤਾ ਜੀ, ਜੇ ਤੁਸੀਂ ਐਸਾ ਕਰੋਗੇ, ਗੁਰਬਾਣੀ ਨੂੰ ਵਿਚਾਰ ਨਾਲ ਪੜੋਗੇ ਔਰ ਵਿਚਾਰ ਸੁਣਾਓਗੇ, ਭਜਨ ਕਰੋਗੇ, ਨਾਮ ਦਾ ਅਭਿਆਸ ਕਰੋਗੇ, ਤਾਂ ਤੁਸੀਂ ਜਨਮ ਮਰਨ ਤੋਂ ਰਹਿਤ ਹੋ ਜਾਓਗੇ।
ਭਗਤ ਕਰੋ ਬ੍ਰਹਮ ਗਿਆਨ ਸੁਪਾਵੋ,
ਭਗਤੀ ਕਰੋਗੇ ਜਦੋਂ ਤੇ ਤੁਹਾਨੂੰ ਬ੍ਰਹਮ ਗਿਆਨ ਦੇ ਸਰੂਪ ਦੀ ਪ੍ਰਾਪਤੀ ਹੋਵੇਗੀ। ਭਗਤੀ ਬਿਨਾਂ ਬ੍ਰਹਮ ਗਿਆਨ ਨਹੀਂ ਹੁੰਦਾ, ਕੇਵਲ ਕਹਿਣ ਨਾਲ ਬ੍ਰਹਮ ਗਿਆਨੀ ਥੋੜੀ ਹੋ ਜਾਈਦਾ ਹੈ, ਪ੍ਰਭੂ ਦੀ ਭਗਤੀ ਹੀ ਬ੍ਰਹਮ ਗਿਆਨ ਤੱਕ ਲੈ ਕੇ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਗਤੀ ਕਰੋ ਵਾਹਿਗੁਰੂ ਜੀ ਦੀ, ਔਰ ਪ੍ਰਭੂ ਭਗਤੀ ਕਰਕੇ ਤੁਸੀਂ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਵੋਗੇ।
ਸੁਨ ਦੋਨੋ ਪਦ ਬੰਦਨ ਕਰੀ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਸਾਈਂ ਦਿੱਤਾ ਔਰ ਭਾਈ ਸੈਦੋ ਜੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ।
ਜਨਮ ਸਫਲ ਜਾਣਿਓ ਤਿਸ ਕਰੀ,
ਜਾਣ ਲਿਆ ਕਿ ਸਾਡਾ ਜਨਮ ਸਫਲ ਹੋ ਗਿਆ, ਮਹਾਰਾਜ ਜੀ ਨੇ ਦਇਆ ਕਰ ਦਿੱਤੀ ਹੈ, ਸਾਨੂੰ ਅਧਿਕਾਰੀ ਜਾਣ ਕੇ ਪਾਵਨ ਉਪਦੇਸ਼ ਬਖਸ਼ ਕੇ ਨਿਵਾਜਿਆ, ਇਸ ਉਪਦੇਸ਼ ਨੂੰ ਕਮਾਉਂਦਿਆਂ ਸਾਡਾ ਜੀਵਨ ਮੁਕਤ ਹੋ ਜਾਏਗਾ।
ਨਾਨੂ ਰਾਜ ਸੁਕਾਲੂ ਆਨ,
ਇਸੇ ਤਰ੍ਹਾਂ ਹੋਰ ਸਿੱਖ ਮਹਾਰਾਜ ਜੀ ਦੀ ਸ਼ਰਨ ਆਏ, ਭਾਈ ਨਾਨੂ ਰਾਜ ਜੀ ਔਰ ਭਾਈ ਕਾਲੂ ਜੀ।
ਉਤੋ ਕੋਲੀ ਹਾੜੀ ਜਾਨ,
ਇਹ ਜਾਤੀ ਕਰਕੇ ਕੋਲੀ ਪਰਿਵਾਰ ਨਾਲ ਸੰਬੰਧ, ਕੋਲੀ ਜਾਤੀ ਨਾਲ ਬਰਾਦਰੀ ਨਾਲ ਸੰਬੰਧ ਰੱਖਦੇ ਸਨ। ਹਾੜੀ ਇੱਕ ਉਹ ਵੀ ਸਿੱਖ ਨੇ, ਕੋਲੀ ਹਨ।
ਸ਼੍ਰੀ ਅਰਜਨ ਪਦ ਕਰਕੇ ਨਮੋ,
ਤੋ ਭਾਈ ਨਾਨੂ ਜੀ, ਭਾਈ ਕਾਲੂ ਜੀ ਔਰ ਭਾਈ ਹਾੜੀ ਜੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਪਦ ਵੰਦਨਾ ਕੀਤੀ ਹੈ, ਅਦਬ ਸਾਹਿਤ ਗੁਰੂ ਚਰਨਾਂ ਤੇ ਪ੍ਰਣਾਮ ਕੀਤੀ ਹੈ।
ਬੋਲੇ ਆਤ ਜੋੜ ਤੇ ਸਮੋ,
ਹੱਥ ਜੋੜ ਕੇ ਬੜੇ ਪ੍ਰੇਮ ਨਾਲ ਸਨਿਮਰ ਬੇਨਤੀ ਕੀਤੀ।
ਇੱਕ ਪਟ ਸੁਨ ਕੇ ਸ਼ਬਦ ਤੁਮਾਰਾ,
ਮਹਾਰਾਜ ਕੋ ਨੇ ਜਿਹੜੇ ਆਪ ਜੀ ਦੇ ਪਾਵਨ ਸ਼ਬਦ ਨੂੰ ਪੜ੍ਹਦੇ ਤੇ ਸੁਣਦੇ ਹਨ।
ਭਲੇ ਕਰਮ ਕਰ ਜਨਮ ਸੁਧਾਰਾ,
ਭਲੇ ਕਰਮ ਕਰਕੇ ਆਪਣੇ ਜਨਮ ਨੂੰ ਸੁਧਾਰ ਲੈਂਦੇ ਹਨ, ਆਪ ਜੀ ਦੀ ਬਾਣੀ ਪੜ੍ਹਦੇ ਨੇ ਸੁਣਦੇ ਨੇ और भले कर्म करके अपना जन्म सुधार लेंदे हन।
एक ऐसे पटको होए मानी,
महाराज एक ऐसे भी ने जेडे आप जी दी बाणी पढ़दे ने, पढ़ के मानी हो जांदे आ भी असी बाणी पढ़दे। महाराज ऐसे भी हैं हुंदे ने ना जिन्हां नूं इही माण हुंदा भी मैं रोज नितनेम करदा, मैं रोज बाणी पढ़दा। एक तां ने पढ़ सुन के भले कर्म करदे मुक्त हो जांदे, उह जणांदे ही नहीं किते भी असी किन्नी बाणी पढ़दे आ नहीं पढ़दे। एक उह ने जिहड़े थां थां ते दसदे फिरदे हुंदे आ, लोकां नूं पुछदे हां उह किन्ना नितनेम करदा हुंना सवेरे। उह जे कहे भी मैं तां जी पंज बाणियां बस इन्ना ही करदा, मैं तां दस करदा, उह माण चुक्की फिरदे हुंदे बाणी पढ़न दा भी माण। सिखां ने बेनती कीती महाराज जी नूं, महाराज एक जेड़े वो ने जेड़े बाणी पढ़ के हिरदे च माण करदे ने भी असी बाणी पढ़दे हां।
भोगे बिशियन नार बिरानी,
ते बाणी पढ़न दे नाल नाल वो माड़े काम भी करदे आ, पर स्त्री वो नहीं छड़दे, माड़े भैड़े कर्म वो नहीं त्यागदे।
अपर बुरे कर्मन को करें,
होर भी जेड़े माड़े भैड़े कर्म ने वो भी करदे आ, नाले बाणी भी पढ़दे आ, नाले गुरुद्वारे भी जांदे आ, नाले माड़े काम भी नहीं छड़दे, माड़े भैड़े कर्मां दे विच भी उह लगे रहिंदे हन।
पठ कर लोकन ते धन हिरे,
और बाणी पढ़ के लोकां कोलों सगों पैसा इकट्ठा करदे, यानी कि जे भजन करदे ते लोकां च प्रचार करके आप माड़े कर्म छड़दे नहीं, लोकां कोलों माया इकट्ठी करदे। जिन्हां ने व्यापार बनाया होया बाणी नूं धंधा बनाया होया, खालसा जी बहुतियां दा धंधा ही बन जांदा ना धर्म, उह इस करके धर्म धारदे आ वी धंधा बण जे, उन्हां ने धंधा बनाया होया। बहुत सारे धार्मिक महकमिआं विच खालसा जी इहो जे लोक आ गए है जिहड़े आ पंजाब तो बाहरली धरती दे लोक ने, पंजाब दी बाहरली धरती तो भाव दूर दरेडे रहण वाले, उन्हां ने आके सिखी धारण कीती। जी आया नूं महाराज जी दी सिखी कोई भी धारण करे पूरे संसार भर चो, पर सिखी इस करके कईआं धारण कीती भी धंधा बनाईए भी उहदा रोटी नहीं वधिया मिलदी, ते कहदे चलो ये सिखी दे भेख च आ जांगे पाठी बन जांगे वधिया रोटी मिलेगी पूजा होवेगी। उहदा अंदर सिखी प्रति कोई जज्बा नहीं है, केवल धंधा बना लिया। तो बाहरले क्यों कहीए, इत्थे भी बहुत होणगे जिन्हां ने सिखी नूं धंधा बना लिया होया, धर्म नूं धंधा बना लिया। ते जे अज उह भर्ती हुंदे आ कई महकमिआं विच गुरु घरां दे, ते दो चार छे महीने पहलां केस कट्टे हुंदे आ, नालों नाल केस रखे, नालों नाल अमृत छकिआ, क्योंकि अमृत छके बिना भर्ती नहीं हुंदी। जे मन लो साल दो साल बाद उहनां नूं कढ दिओ किते किसे करतूत करके, मुड़ के फिर जाके केस कटा लेंदे आ, फिर उसे तरह दे उह धंधा ही करदे आ ना फिर धर्म दा। इह उहनां दी गल आ रही है इत्थे, जिन्हां ने धर्म नूं धंधा बना लिया व्यापार बना लिया। ओदा कहिंदे जे असीं पाठ करदे आ नाले माड़े काम भी नहीं छड्डदे, पर स्त्री वह नहीं छड्डदे, झूठ बोलना वह नहीं छड्डदे, माड़े भैड़े कर्म वह नहीं छड्डदे, माड़ियां आदतां वह नहीं त्यागदे। हां जी,
तिन की दशा होते है कौन,
महाराज उन्हां दी की दशा होवेगी जिहड़े इहो जे लोक ने, सिखां ने पुछिआ महाराज उन्हां दी की दशा होवेगी।
सुन बोली गुर करुणा पौन,
करुणा दे घर विच आ के सतगुरु पंजवे पातशाह जी फिर बोले,
पटी सुने जी हित कल्याण,
महाराज जी कहिंदे जिहड़ा तां गुरबाणी नूं पढ़ेगा सुनेगा कल्याण वास्ते भी मेरी कल्याण हो जाए, गुरबाणी नूं पढ़े ते सुने इस भावना नाल भी मेरी कल्याण होवे।
शुभ कर्मी के करें गुजरान,
फिर शुभ कर्म करे नाल चंगे काम करे, गुरबाणी भी पढ़े सुने अपने कल्याण वास्ते, ते नाले कर्म भी चंगे करके अपनी गुजरान करे।
अर्थ लखे दुरमत को त्यागे,
और गुरबाणी दे अर्थां नूं समझ के अपने अंदर दी जिहड़ी खोटी ते भैड़ी मत है ओनू त्याग देवे।
सत नाम सिमरन अनुरागे,
और अकाल पुरख जी दे नाम दा सिमरन करन लग पए, वाहिगुरु वाहिगुरु वाहिगुरु, जप जप के पावन गुरमंत्र दे जाप विच अपनी सुरत जोड़ लवे।
तिनको जन्म मरण मिट जाए,
महाराज जी कह दे उना दा जन्म मरण मिट जांदा, ਉਹਨਾਂ ਦਾ ਆਵਾਗੋਣ ਮਿਟ ਜਾਂਦਾ ਹੈ।
ਗੁਰ ਸਮੀਪਤਾ ਸੋ ਨਰ ਪਾਏ,
ਉਹਨਾਂ ਨੂੰ ਗੁਰੂ ਦੀ ਸਮੀਪਤਾ ਪ੍ਰਾਪਤ ਹੁੰਦੀ, ਉਹ ਗੁਰੂ ਦੇ ਨਿਕਟਵਰਤੀ ਹੋ ਜਾਂਦੇ ਹੈ। ਜਿਹੜੇ ਗੁਰਬਾਣੀ ਪੜ੍ਹਦੇ ਸੁਣਦੇ ਕਲਿਆਣ ਲਈ, ਨਾਲੇ ਭਲੇ ਕਰਮ ਕਰਦੇ, ਨਾਲ ਨਾਮ ਜਪਦੇ, ਪਾਤਸ਼ਾਹ ਕਹਿੰਦੇ ਏਦਾਂ ਦੇ ਜਿਹੜੇ ਗੁਰਸਿੱਖ ਨੇ ਉਹ ਗੁਰੂ ਦੇ ਨੇੜੇ ਹੋ ਜਾਂਦੇ ਹੈ, ਉਹ ਸਤਿਗੁਰਾਂ ਦੇ ਨਜ਼ਦੀਕ ਹੋ ਜਾਂਦੇ ਹਨ।
ਪਠੇ ਲੀਨ ਧਨ ਕੋ ਤਰ ਲੋਭਾ,
ਜਿਹੜੇ ਕੇਵਲ ਧਨ ਦੇ ਲੋਭੀ ਬਣ ਕੇ ਗੁਰਬਾਣੀ ਪੜ੍ਹਦੇ ਹੈ, ਜਾਂ ਕੇਵਲ ਜਿਨ੍ਹਾਂ ਨੇ ਗੁਰਬਾਣੀ ਪੜ੍ਹਨ ਦਾ ਕੇਵਲ ਧੰਦਾ ਬਣਾ ਲਿਆ, ਜਿਨ੍ਹਾਂ ਦੇ ਅੰਦਰ ਕੋਈ ਭਾਵਨਾ ਨਹੀਂ, ਸ਼ੁੱਧ ਬਿਰਤੀ ਨਹੀਂ, ਜਿਨ੍ਹਾਂ ਨੇ ਕੇਵਲ ਧਰਮ ਨੂੰ ਧੰਦਾ ਬਣਾਇਆ ਹੋਇਆ।
ਕਰੇ ਕੁਕਰਮਨ ਪ੍ਰਾਪਤ ਸੋਭਾ,
ਕੁਕਰਮ ਕਰਦੇ ਆ, ਮਾੜੇ ਭੈੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੁੰਦੇ, ਬਾਣੀ ਪੜ੍ਹ ਕੇ ਵੀ ਮਾੜੇ ਕਰਮ ਨਹੀਂ ਛੱਡਦੇ।
ਜਿਮ ਐ ਮਨ ਪ੍ਰਕਾਸ਼ ਕੋ ਪਾਏ,
ਜਿਵੇਂ ਇੱਕ ਸੱਪ ਹੁੰਦਾ ਨਾ ਮਣੀ ਵਾਲਾ, ਉਹ ਰਾਤ ਨੂੰ ਉਹਦਾ ਪ੍ਰਕਾਸ਼ ਕਰਕੇ ਨਾ, ਮੱਸਿਆ ਦੀ ਰਾਤ ਨੂੰ ਉਹਦੇ ਪ੍ਰਕਾਸ਼ ਵਿੱਚ ਕੀੜੇ ਖਾਂਦਾ, ਕਿਰਮ ਖਾਂਦਾ ਹੈ।
ਬੀਨ ਬੀਨ ਕਿਰ ਮਨ ਕੋ ਖਾਏ,
ਉਹ ਚੁਣ ਚੁਣ ਕੇ ਕੀੜੇ ਖਾਈ ਜਾਂਦਾ ਰਾਤ ਦੇ ਹਨੇਰੇ ਚ। ਹਾਂਜੀ,
ਤਿਮ ਤਿਨ ਨਰ ਕੀ ਕ੍ਰਿਤ ਪਛਾਨੋ,
ਏਦਾਂ ਉਹ ਲੋਕ ਜਿਹੜੇ ਨੇ, ਜਿਹੜੇ ਗੁਰਬਾਣੀ ਪੜ੍ਹਨ ਦਾ ਕੇਵਲ ਜਿਨ੍ਹਾਂ ਨੇ ਧੰਦਾ ਬਣਾਇਆ ਹੋਇਆ, ਮਾੜੇ ਕਰਮ ਵੀ ਕਰਦੇ ਆ, ਪਾਤਸ਼ਾਹ ਕਹਿੰਦੇ ਉਸ ਸੱਪ ਵਾਂਗੂ ਨੇ ਜਿਨ੍ਹਾਂ ਕੋਲ ਮਣੀ ਆ ਪਰ ਕੀੜੇ ਖਾ ਰਹੇ ਨੇ ਉਸ ਮਣੀ ਦੇ ਪ੍ਰਕਾਸ਼, ਵਿਕਾਰ ਭੋਗ ਰਹੇ ਨੇ, ਮਾੜੇ ਭੈੜੇ ਕਰਮ ਕਰ ਰਹੇ ਨੇ, ਐਸੀ ਉਹਨਾਂ ਦੀ ਕ੍ਰਿਤ ਪਛਾੜੋ।
ਪਟ ਸੁਣਾਈ ਲੀ ਦਰਬ ਮਾਨੋ,
ਉਹ ਕੇਵਲ ਪੜ੍ਹਦੇ ਨੇ ਜਾਂ ਸੁਣਾਉਂਦੇ ਨੇ ਗੁਰਬਾਣੀ ਤੇ ਕੇਵਲ ਧਨ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਨੇ।
ਕਰੇ ਕੁਕਰਮ ਭੋਗ ਤ੍ਰਿਆ ਪਰ ਕੋ,
ਨਾਲੇ ਭੈੜੇ ਕੁਕਰਮ ਕਰਦੇ ਪਰ ਇਸਤਰੀ ਗਾਮੀ ਹੁੰਦੇ, ਮਾੜੇ ਕਰਮਾਂ ਚ ਪ੍ਰਵਿਰਤ ਹੁੰਦੇ ਨੇ।
ਸਿਮਰੇ ਨੇ ਸਤਨਾਮ ਸੁਬਰ ਕੋ,
ਕਦੇ ਵੀ ਨਾਮ ਨੀ ਸਿਮਰਦੇ ਆਪਣੇ ਕਲਿਆਣ ਵਾਸਤੇ, ਕਦੇ ਵੀ ਭਜਨ ਨਹੀਂ ਕਰਦੇ।
ਨਰਕ ਸਿਧਾਰੇ ਗੁਰ ਨ ਸਹਾਏ,
ਖੇਤਾਂ ਦੇ ਜੀਵ ਕੁੰਭੀ ਨਰਕਾਂ ਚ ਜਾ ਕੇ ਡਿੱਗਦੇ ਹੈ ਔਰ ਅਨੰਤ ਕਾਲ ਵਾਸਤੇ ਉਸ ਨਰਕਾਂ ਚ ਡਿੱਗੇ ਰਹਿੰਦੇ ਆ, ਗੁਰੂ ਉਹਨਾਂ ਦੀ ਕਦੇ ਸਹਾਇਤਾ ਨਹੀਂ ਕਰਦਾ। ਜਿਹੜੇ ਏਦਾਂ ਦੇ ਲੋਕ ਹੈ, ਕੁੰਭੀ ਨਰਕਾਂ ਵਿੱਚ ਜਾ ਕੇ ਡਿੱਗਦੇ ਹੈ ਅਨੰਤ ਕਾਲ ਵਾਸਤੇ, ਸਮੇਂ ਦੀ ਸੀਮਾ ਨੀ ਵੀ ਕਿੰਨੇ ਸਮੇਂ ਲਈ, ਅਨੰਤ ਕਾਲ ਲਈ, ਔਰ ਗੁਰੂ ਉਹਨਾਂ ਦੀ ਬੋਹੜੀ ਨਹੀਂ ਕਰਦਾ, ਗੁਰੂ ਉਹਨਾਂ ਦੀ ਸਹਾਇਤਾ ਨਹੀਂ ਕਰਦਾ। ਜਿਹੜੇ ਇਹੋ ਜਿਹੇ ਕੁਕਰਮੀ ਲੋਕ ਹੈ, ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ, ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਨਾ ਕੇਵਲ ਧੰਦਾ ਬਣਾਇਆ ਹੋਇਆ। ਇੱਕ ਤਾਂ ਹੁੰਦਾ ਇਕੱਲੇ ਧਨ ਵਾਸਤੇ ਗੁਰਬਾਣੀ ਪੜ੍ਹਨੀ, ਤੇ ਨਾਲ ਮਾੜੇ ਕਰਮ ਵੀ ਕਰਦੇ ਆ, ਪਰ ਇਸਤਰੀ ਗਾਮੀ ਹੁੰਦੇ ਆ, ਹੋਰ ਭੈੜੇ ਇਹੋ ਜਿਹੇ ਵੀ ਨੇ ਕਈ, ਜਗਤ ਜੂਠ ਤੱਕ ਵੀ ਵਰਤੀ ਜਾਂਦੇ ਆ, ਜਿਹੜੇ ਬਾਹਰਲੇ ਸੂਬਿਆਂ ਦੇ ਆ ਕੇ ਪਾਠੀ ਬਣਦੇ, ਉਹ ਜਗਤ ਜੂਠ ਤੱਕ ਵੀ, ਜਿਹੜਾ ਤਮਾਕੂ ਤੱਕ ਵੀ ਉਹਨਾਂ ਦੀਆਂ ਜੇਬਾਂ ਚੋਂ ਨਿਕਲਿਆ ਪਿੱਛੇ ਜੀ। ਉਹ ਇਹੋ ਜਿਹੇ ਭੈੜੀਆਂ ਕਰਤੂਤਾਂ ਵਾਲੇ ਜਿਹੜੇ ਲੋਕ ਨੇ, ਉਹ ਘੋਰ ਨਰਕਾਂ ਚ ਜਾਂਦੇ ਆ, ਕੁੰਭੀ ਨਰਕਾਂ ਚ ਜਾ ਕੇ ਸਜਾਵਾਂ ਭੋਗਦੇ ਆ ਔਰ ਅਨੰਤ ਕਾਲ ਵਾਸਤੇ ਉਹਨਾਂ ਨਰਕਾਂ ਵਿੱਚ ਪਏ, ਗੁਰੂ ਉਹਨਾਂ ਦੀ ਬੋਹੜੀ ਨਹੀਂ ਕਰਦਾ। ਹਾਂ, ਜੇ ਗੁਰਬਾਣੀ ਪੜ੍ਹਨ ਵਾਲਾ ਸਿੱਖ ਕਿਤੇ ਗੁਰੂ ਤੋਂ ਬੇਮੁਖ ਹੋ ਗਿਆ, ਜੇ ਉਹਦੇ ਕੋਲੋਂ ਮਾੜਾ ਕਰਮ ਹੋ ਗਿਆ, ਕੇਸਾ ਧਾਰੀ ਆ, ਸਾਬਤ ਸੂਰਤ ਹੈ, ਔਰ ਜੇ ਕਿਤੇ ਕੁਰੈਤ ਕਰਕੇ, ਬੱਜਰ ਕੁਰੈਤ ਕਰਕੇ ਭਟਕ ਗਿਆ ਹੈ, ਜੇ ਨਰਕ ਚ ਚਲਾ ਵੀ ਜਾਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਵੀ ਤਰਸ ਕਰਕੇ ਉਹਦੀ ਬੋਹੜੀ ਕਰ ਲੈਂਦੇ ਹੈ, ਜੇ ਉਹਨੂੰ ਪਛਤਾਵਾ ਹੋ ਗਿਆ ਆਪਣੇ ਕੁਕਰਮ ਦਾ। ਪਰ ਜਿਹੜਾ ਜਾਣ ਬੁੱਝ ਕੇ ਖੂਹ ਚ ਡਿੱਗਾ, ਫਿਰ ਉਹ ਡਿੱਗਾ ਹੀ ਰਹਿੰਦਾ ਖੂਹ ਚ, ਅਨੰਤ ਕਾਲ ਵਾਸਤੇ ਉਹ ਨਰਕਾਂ ਦਾ ਦੁੱਖ ਭੋਗਦਾ ਹੈ ਔਰ ਸਤਿਗੁਰੂ ਜੀ ਉਹਦੀ ਸਹਾਇਤਾ ਨਹੀਂ ਕਰਦੇ।
ਬਿਨ ਸਹਾਇਤਾ ਬਹੁ ਦੁੱਖ ਪਾਏ,
ਬਿਨਾਂ ਗੁਰੂ ਦੀ ਸਹਾਇਤਾ ਤੋਂ ਦੁੱਖ ਪਾਉਂਦਾ, ਚੰਘਾੜਦਾ, ਪਰ ਉਹਦੀ ਕੂਕ ਪੁਕਾਰ ਚੰਘਾੜ ਕੋਈ ਨਹੀਂ ਸੁਣਦਾ।
ਸੁਣ ਸਿੱਖਣ ਗੁਰ ਬਾਕ ਬਿਸਾਲਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਜਦੋਂ ਇਹਨਾਂ ਗੁਰਸਿੱਖਾਂ ਨੇ ਸੁਣੇ,
ਲੱਗੇ ਸੁਕਰ ਮਨ ਗਨ ਤਿਸ ਕਾਲਾ,
ਸ਼ੁਭ ਕਰਮਾਂ ਚ ਲੱਗ ਗਏ, ਸ਼ੁਭ ਕਰਮਾਂ ਚ ਪ੍ਰਵਿਰਤ ਹੋ ਗਏ।
ਦੋਹਰਾ ਸੂਦ ਸੂਰ ਕਲਿਆਣ ਇੱਕ ਆਇਓ ਸਤਿਗੁਰ ਤੀਰ।
ਖਾਲਸਾ ਜੀ, ਸੂਦ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਇੱਕ ਮਹਾਨ ਯੋਧੇ ਸੂਰਮੇ ਸਿੱਖ, ਜਿਨ੍ਹਾਂ ਦਾ ਨਾਮ ਸੀ ਭਾਈ ਕਲਿਆਣ ਜੀ, ਭਾਈ ਕਲਿਆਣ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਚੱਲ ਕੇ ਆਏ।
ਪਗ ਪੰਕਜ ਪਰ ਨਮੋ ਕਰ ਕਈ ਅਰਜ ਉਰ ਤੀਰ।
ਭਾਈ ਕਲਿਆਣ ਜੀ ਨੇ ਆ ਕੇ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਵੰਦਨਾ ਕੀਤੀ ਔਰ ਬੜੇ ਪ੍ਰੇਮ ਭਾਵ ਨਾਲ ਨਮਸਕਾਰ ਕਰਕੇ ਬੇਨਤੀ ਕੀਤੀ।
ਜੋ ਭਾਈ ਸੁਨੋ ਗੁਰੂ ਜੀ ਮੈਂ ਰਣ ਖੇਤ।
ਬੇਨਤੀ ਕਰਕੇ ਪੁੱਛਿਆ ਮਹਾਰਾਜ ਗੁਰਦੇਵ ਜੀ ਸੁਣੋ, ਰਣ ਭੂਮੀ ਵਿਚ, ਰਣ ਖੇਤ ਦਾ ਮਤਲਬ ਹੁੰਦਾ ਰਣ ਦੀ ਭੂਮੀ, ਜੰਗ ਦਾ ਮੈਦਾਨ।
ਨਿਰਪੈਰੋ ਰਿਪਹਤ ਬੇਹੇਤ।
ਮਹਾਰਾਜ ਰਣ ਭੂਮੀ ਚ ਮੈਂ ਨਿਰਭੈ ਹੋ ਕੇ ਫਿਰਦਾ, ਕਿਉਂਕਿ ਯੋਧਾ ਸੀ, ਸ਼ਸਤਰਧਾਰੀ ਸੂਰਮਾ ਸੀ। ਕਹਿੰਦਾ ਮਹਾਰਾਜ ਰਣ ਭੂਮੀ ਚ ਮੈਂ ਨਿਰਭੈ ਹੋ ਕੇ ਦੁਸ਼ਮਣ ਨੂੰ ਮਾਰਨ ਲਈ ਫਿਰਦਾ ਹਾਂ।
ਦੋਨੋ ਦਲ ਮੁਕਾਬਲੇ ਤਰੇ।
ਜਦੋਂ ਆਹਮੋ ਸਾਹਮਣੇ ਦੋਵੇਂ ਦਲ ਭਿੜਦੇ ਹੈ, ਦੋਵਾਂ ਪਾਸਿਆਂ ਦੇ ਸੂਰਮੇ ਲੜਦੇ ਨੇ, ਦੋਵਾਂ ਪਾਸਿਆਂ ਦੀਆਂ ਸੈਨਾਵਾਂ ਲੜਦੀਆਂ ਨੇ।
ਜਦੋਂ ਸ਼ਸਤਰ ਚੱਲਣ ਲੱਗ ਪਰੇ।
ਤੇ ਮਹਾਰਾਜ ਜਦੋਂ ਸ਼ਸਤਰ ਚੱਲਦੇ ਆ ਦੋਵਾਂ ਪਾਸਿਓ, ਤਲਵਾਰਾਂ ਚੱਲਦੀਆਂ, ਨੇਜੇ ਚੱਲਦੇ, ਬਰਛੇ ਚੱਲਦੇ, ਭਾਲੇ ਚੱਲਦੇ, ਬੰਦੂਕਾਂ ਦੀਆਂ ਗੋਲੀਆਂ ਦਗਦੀਆਂ, ਤੀਰ ਚੱਲਦੇ ਹਨ,
ਤਬ ਰਿਪ ਸੈਨਾ ਮੈਂ ਬਰ ਜਾਵਾਂ।
ਜਦੋਂ ਪੂਰਾ ਜੰਗ ਭਖ ਜਾਂਦਾ ਦੁਸ਼ਮਣ ਦੀ ਫੌਜ, ਦੁਸ਼ਮਣ ਦੀ ਫੌਜ ਵਿਚ ਮੈਂ ਜਾ ਕੇ ਧਸ ਜਾਂਦਾ ਹਾਂ।
ਕਰ ਪ੍ਰਹਾਰ ਬਲ ਤੇਰੇ ਪਕਾਵੋ।
ਮਹਾਰਾਜ ਫਿਰ ਉਥੇ ਬਲ ਧਾਰਨ ਕਰਕੇ, ਪ੍ਰਹਾਰ ਕਰਕੇ ਰਣ ਭੂਮੀ ਚ ਮੈਂ ਵੈਰੀਆਂ ਨੂੰ ਮਾਰਦਾ ਹਾਂ।
ਪੁਨ ਨਿਜ ਦਲ ਮੈਂ ਆਨ ਪ੍ਰਵੇਸ਼ੋ।
ਫਿਰ ਅਨੇਕਾਂ ਵੈਰੀਆਂ ਨੂੰ ਮਾਰ ਕੇ ਵਾਪਸ ਆਪਣੇ ਦਲ ਵਿਚ, ਆਪਣੀ ਫੌਜ ਵਿਚ ਆ ਜਾਂਦਾ ਹਾਂ।
ਕਰੋ ਪਲਾਵਨ ਸ਼ਤਰੂ ਵਿਸ਼ੇਸ਼ੋ।
ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਭਾਜ ਪਾ ਦੇਣਾ ਮਹਾਰਾਜ, ਦੁਸ਼ਮਣ ਨੂੰ ਭਾਜੜ ਪਾ ਦੇਈਦੀ ਆ ਜੰਗ ਦੇ ਮੈਦਾਨ ਵਿਚ।
ਸੁਨ ਸ਼੍ਰੀ ਮੁਖ ਤੇ ਵਾਕ ਉਚਾਰੇ।
ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ, ਕਹਿਣ ਲੱਗੇ
ਸੁਗਮ ਆਏ ਦਲ ਰਿਪ ਦਲ ਮਾਰੇ।
ਮਹਾਰਾਜ ਜੀ ਕਹਿੰਦੇ ਭਾਈ ਕਲਿਆਣ ਜੀ, ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਮਾਰਨਾ ਤਾਂ ਸੌਖਾ ਹੈ, ਰਣ ਭੂਮੀ ਚ ਆ ਜਿਹੜੀ ਰਣ ਭੂਮੀ ਚ ਤੁਸੀਂ ਲੜਦੇ ਹੋ, ਇਹਦੇ ਵਿਚ ਲੜ ਕੇ ਦੁਸ਼ਮਣ ਨੂੰ ਮਾਰਨਾ ਤਾਂ ਸੌਖਾ ਹੈ।
ਇਸ ਕੋ ਸਦਾ ਸਤ ਅਗਿਆਨ।
ਪਰ ਇਹਦਾ ਤਾਂ ਸਤ ਅਗਿਆਨ ਜਿਹੜਾ ਹੈ,
ਕਾਮ ਕ੍ਰੋਧ ਆਦਿਕ ਭਟ ਜਾਣ।
ਸੱਚਾ ਗਿਆਨ ਤਾਂ ਇਹ ਹੈ ਕਿ ਜਿਹੜੇ ਅੰਦਰ ਦੇ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦੁਐਸ਼ ਹਿੰਸਾ ਚੁਗਲੀ ਨਿੰਦਾ ਪਰਸਤੇਈ ਚੋਰੀ, ਇਹ ਕਿੰਨੇ। ਮਹਾਰਾਜ ਜੀ ਕਹਿੰਦੇ ਆ ਜਿਹੜੇ ਸੂਰਮੇ ਨੇ ਤੁਹਾਡੇ ਅੰਦਰ,
ਲੀ ਗੁਰ ਸ਼ਬਦ ਸ਼ਸਤਰ ਬਲ ਧਰ ਕੇ।
ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਮਾਰਨਾ ਅਸਲੀ ਸੂਰਮਤਾਈ ਹੈ। ਚਲੋ ਵੀ ਤੁਸੀਂ ਲੜਦੇ ਹੋ, ਬਹਾਦਰ ਹੋ, ਪਰ ਇਹ ਵੀ ਤਾਂ ਵੇਖੋ ਵੀ ਜਿਹੜੇ ਅੰਦਰਲੇ ਵਿਕਾਰ ਨੇ ਤੁਹਾਨੂੰ ਸਤਾ ਰਹੇ ਨੇ, ਜੰਗ ਤਾਂ ਇਹਨਾਂ ਨਾਲ ਵੀ ਕਰਨਾ ਪੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਰੂਪੀ ਸ਼ਸਤਰ ਲੈ ਕੇ ਉਹਦੇ ਬਲ ਨੂੰ ਧਾਰਨ ਕਰਕੇ,
ਇਹਨੋ ਪ੍ਰਹਾਰੀ ਰਿਦੇ ਵਿਚਰ ਕੇ,
ਇਹਨਾਂ ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਮਾਰੇ ਔਰ ਇਹਦੀ ਵਿਚਾਰ ਕਰੇ ਆਪਣੇ ਹਿਰਦੇ ਵਿਚ।
ਮਹਾ ਸੂਰਮਾ ਕਈ ਸੋਏ।
ਜਿਹੜਾ ਰਣ ਭੂਮੀ ਚ ਲੜ ਕੇ ਤੁਸੀਂ ਲੜਦੇ ਹੋ ਤਾਂ ਹੈ ਸੂਰਮਿਆਂ ਦਾ ਕਰਮ, ਪਰ ਮਹਾਰਾਜ ਜੀ ਕਹਿੰਦੇ ਜਿਹੜੇ ਆਪਣੇ ਅੰਦਰ ਵਿਕਾਰਾਂ ਨਾਲ ਲੜ ਕੇ ਵਿਕਾਰਾਂ ਨੂੰ ਮਾਰਦੇ ਨੇ ਗੁਰ ਸ਼ਬਦ ਦੁਆਰਾ, ਪਾਤਸ਼ਾਹ ਕਹਿੰਦੇ ਮਹਾ ਸੂਰਮਿਆਂ ਦਾ ਕਰਮ ਹੈ, ਇਹ ਮਹਾ ਸੂਰਮਿਆਂ ਦੇ ਹਿੱਸੇ ਕਿਹਾ ਜਾਂਦਾ ਹੈ।
ਸੁਖ ਅਨਾਸ਼ ਇਨ ਨਾਸ਼ੇ ਹੋਏ।
ਵਿਕਾਰਾਂ ਨੂੰ ਮਾਰ ਕੇ ਜਿਹੜਾ ਸੁਖ ਪ੍ਰਾਪਤ ਹੁੰਦਾ ਉਹ ਅਨਾਸ਼ ਸੁਖ ਹੈ, ਉਹ ਸੁਖ ਦਾ ਕਦੇ ਨਾਸ਼ ਨਹੀਂ ਹੁੰਦਾ। ਆ ਜਿਹੜੇ ਤੁਸੀਂ ਦੁਸ਼ਮਣ ਮਾਰਦੇ ਹੋ ਰਣ ਭੂਮੀ ਚ, ਇਹਨਾਂ ਨੂੰ ਮਾਰਨ ਤੋਂ ਬਾਅਦ ਹੋਰ ਆ ਜਾਣਗੇ, ਜੇ ਸੁਖ ਆਵੇਗਾ ਵੀ ਫਿਰ ਆ ਜਾਣਗੇ, ਪਰ ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਮਾਰ ਕੇ ਜਿਹੜਾ ਸੁਖ ਭਾਈ ਕਲਿਆਣ ਜੀ ਤੁਹਾਨੂੰ ਪ੍ਰਾਪਤ ਹੋਵੇਗਾ ਉਹ ਸੁਖ ਅਵਨਾਸ਼ੀ ਸੁਖ ਹੋਵੇਗਾ, ਉਸ ਸੁਖ ਦਾ ਕਦੇ ਨਾਸ਼ ਨਹੀਂ ਹੋਵੇਗਾ।
ਅਸ ਬਿਰਲੇ ਯੋਧਾ ਬਲਵੰਤ।
ਇਹੋ ਜੇ ਬਲਵਾਨ ਯੋਧੇ ਇਸ ਸੰਸਾਰ ਦੇ ਵਿਚ ਭਾਈ ਕਲਿਆਣ ਜੀ ਬਿਰਲੇ ਹਨ, ਜਿਹੜੇ ਇਹੋ ਜੇ ਯੋਧੇ ਨੇ ਜਿਹੜੇ ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰਦੇ ਨੇ, ਇਹੋ ਜੇ ਯੋਧੇ ਸੰਸਾਰ ਚ ਵਿਰਲੇ ਹਨ।
ਮਨ ਰਿਪ ਕੋ ਕਰ ਯਤਨ ਗਹੰਤ।
ਆਪਣੇ ਮਨ ਰੂਪੀ ਦੁਸ਼ਮਣ ਨੂੰ, ਆਪਣੇ ਮਨ ਰੂਪੀ ਰਿਪ ਨੂੰ ਜਿੱਤਣਾ, ਖਾਲਸਾ ਜੀ ਕਲਗੀਧਰ ਸਵਾਮੀ ਜੀ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਅੰਦਰ 24 ਅਵਤਾਰਾਂ ਦੀ ਕਥਾ ਲਿਖੀ। ਉਹਨਾਂ ਅਵਤਾਰਾਂ ਚ ਇੱਕ ਕਥਾ ਲਿਖੀ ਹੈ ਪਾਰਸਨਾਥ ਦੀ। ਪਾਰਸਨਾਥ ਬੜੇ ਵੱਡੇ ਪ੍ਰਸਿੱਧ ਮਹਾਂਪੁਰਖ ਰਾਜੇ ਸਨ। ਤੋ ਉਹ ਰਾਜੇ ਇੰਨੇ ਵੱਡੇ ਪ੍ਰਬਲ, ਬੜੇ ਵੱਡੇ ਰਾਜਿਆਂ ਨੂੰ ਜਿੱਤ ਲਿਆ। ਅਖੀਰ ਨੂੰ ਨ੍ਰਿਪਮੇਧ ਯੱਗ ਕੀਤਾ। ਨ੍ਰਿਪਮੇਧ ਦਾ ਮਤਲਬ ਵੀ ਸਾਰੇ ਰਾਜੇ ਜਿੱਤ ਕੇ ਉਹਨਾਂ ਰਾਜਿਆਂ ਦੀ ਜਿਹੜੀ ਚਰਬੀ ਉਹ ਹਵਨ ਕੁੰਡ ਚ ਪਾ ਕੇ ਯੱਗ ਕਰਨਾ। ਸਾਰੇ ਰਾਜੇ ਫੜ ਲਏ, ਸਾਰਿਆਂ ਨੂੰ ਫੜ ਕੇ ਕਹਿੰਦਾ ਵੀ ਕੋਈ ਰਹਿਤਾ ਨਹੀਂ ਗਿਆ ਤੁਹਾਡੇ ਚ ਜਿਹੜਾ ਮੈਂ ਨਾ ਜਿੱਤਿਆ ਹੋਵੇ। ਉਹਨਾਂ ਵਿੱਚੋਂ ਇੱਕ ਰਾਜਾ ਸੀ, ਰਾਜਾ ਗਿਆਨ ਦੇਵ। ਉਹ ਕਹਿਣ ਲੱਗਾ ਪਾਰਸਨਾਥ, ਇੱਕ ਰਾਜਾ ਰਹਿ ਗਿਆ ਜਿਹੜਾ ਤੂੰ ਨਹੀਂ ਜਿੱਤਿਆ, ਪਰ ਉਹ ਮੈਂ ਨਹੀਂ ਦੱਸ ਸਕਦਾ। ਉਹਦੇ ਬਾਰੇ ਤੈਨੂੰ ਦੱਸੇਗਾ ਮਛਿੰਦਰ ਨਾਥ। ਕਹਿੰਦਾ ਉਹ ਕਿੱਥੇ ਮਿਲੇਗਾ? ਕਹਿੰਦੇ ਮੱਛ ਦੇ ਪੇਟ ਵਿੱਚ ਆ, ਉਹਨੂੰ ਕੱਢਣਾ ਪੈਣਾ ਚੀਰ ਕੇ। ਕਹਿੰਦੇ ਮਛਿੰਦਰ ਨਾਥ ਨੂੰ ਕਿਸੇ ਤਰੀਕੇ ਕੱਢਿਆ। ਮਛਿੰਦਰ ਨਾਥ ਨੇ ਜਦੋਂ ਅੱਖਾਂ ਖੋਲੀਆਂ, ਇਹਨੇ ਪੁੱਛਿਆ ਮਹਾਰਾਜ ਮੈਂ ਸਾਰੀ ਧਰਤੀ ਦੇ ਰਾਜੇ ਜਿੱਤ ਲਏ, ਕੋਈ ਰਹਿ ਤਾਂ ਨਹੀਂ ਗਿਆ ਜਿਹਨੂੰ ਨਹੀਂ ਜਿੱਤਿਆ? ਉਸ ਵੇਲੇ ਮਛਿੰਦਰ ਨਾਥ ਨੇ ਆਖਿਆ ਪਾਰਸਨਾਥ, ਜਿਹੜੇ ਰਾਜੇ ਤੂੰ ਹੁਣ ਤਾਈਂ ਜਿੱਤੇ ਨੇ ਤਾਂ ਕੁਝ ਵੀ ਨਹੀਂ, ਇਹ ਤਾਂ ਛੋਟੇ ਮੋਟੇ ਰਾਜੇ ਜਿੰਨੇ ਤੂੰ ਜਿੱਤੇ ਹੈ। ਕਹਿੰਦਾ ਜੀ ਨਹੀਂ, ਬੜੇ ਬੜੇ ਵੱਡੇ ਕਿਲਿਆਂ ਵਾਲੇ ਰਾਜੇ ਜਿੱਤੇ। ਕਹਿੰਦਾ ਜਿਹੜੇ ਰਾਜੇ ਨੂੰ ਤੂੰ ਹਾਲੇ ਤਾਈਂ ਨਹੀਂ ਜਿੱਤਿਆ ਨਾ, ਉਹ ਰਾਜਾ ਇਹਨਾਂ ਸਾਰੇ ਰਾਜਿਆਂ ਤੋਂ ਬੜਾ ਬਲਵਾਨ ਰਾਜਾ, ਬੜਾ ਬਲੀ ਰਾਜਾ, ਉਹ ਨੀ ਤੂੰ ਜਿੱਤ ਸਕਿਆ। ਕਹਿੰਦਾ ਕਿਹੜਾ ਰਾਜਾ ਦੱਸੋ? ਮੇਰੇ ਕੋਲ ਫੌਜ ਬੜੀ ਆ, ਮੈਂ ਹੁਣੇ ਲੈ ਜਾਂਦਾ, ਚੜਾਈ ਕਰਦਾ ਉਹਦੇ ਤੇ ਜਾ ਕੇ, ਕਿੱਥੇ ਆ ਉਹਦਾ ਕਿਲਾ? ਕਹਿਣ ਲੱਗੇ ਉਹ ਰਾਜਾ ਹੈ ਤੇਰਾ ਆਪਣਾ ਮਨ, ਉਹਨੂੰ ਜਿੱਤਣ ਲਈ ਤੇਰੀਆਂ ਆ ਫੌਜਾਂ ਕੰਮ ਨਹੀਂ ਕਰਨੀਆਂ ਜਿਹੜੀਆਂ ਤੂੰ ਇਕੱਠੀਆਂ ਕੀਤੀਆਂ, ਉਹਨੂੰ ਜਿੱਤਣ ਲਈ ਤੇਰੇ ਆ ਹਥਿਆਰ ਕੰਮ ਨਹੀਂ ਕਰਨੇ, ਤੇਰੇ ਆ ਸ਼ਸਤਰ ਅਸਤਰ ਕੰਮ ਨਹੀਂ ਕਰਨੇ, ਤੇਰੇ ਆ ਕਿਲੇ ਕੰਮ ਨਹੀਂ ਕਰਨੇ, ਤੇ ਜੇ ਤੂੰ ਮਨ ਰੂਪੀ ਰਾਜਾ ਨਹੀਂ ਜਿੱਤਿਆ ਤੇ ਫਿਰ ਕੁਝ ਨਹੀਂ ਜਿੱਤਿਆ। ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਤੇ ਫਿਰ ਸਾਰੀ ਦੁਸ਼ਮਣ ਜਿੱਤ ਲਏ। ਮਨ ਜੀਤਾ ਜਗ ਜੀਤ, ਜੇ ਮਨ ਨਹੀਂ ਜਿੱਤਿਆ ਤੇ ਕੱਖ ਵੀ ਨਹੀਂ ਜਿੱਤਿਆ। ਮਹਾਰਾਜ ਪੰਚਮ ਪਾਤਸ਼ਾਹ ਕਹਿਣ ਲੱਗੇ, ਸਿੱਖ ਭਾਈ ਕਲਿਆਣਾ ਜੀ, ਮਨ ਰਿਪ ਕੋ ਕਰ ਯਤਨ ਗਹੰਤ, ਜਿਹੜੇ ਸੂਰਮੇ ਹੁੰਦੇ ਨਾ ਯੋਧੇ, ਉਹ ਆਪਣੇ ਮਨ ਰੂਪੀ ਦੁਸ਼ਮਣ ਨੂੰ ਜਿੱਤਦੇ ਹੈ, ਇਹਨੂੰ ਯਤਨ ਦੇ ਨਾਲ ਪਕੜਦੇ ਹਨ।
ਇਸ ਪਰ ਇੱਕ ਸ਼ਲੋਕ ਬਣਾਇਓ।
ਮਹਾਰਾਜ ਜੀ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤਣ ਲਈ, ਵਿਕਾਰਾਂ ਰੂਪੀ ਸੈਨਾ ਨੂੰ ਫਤਿਹ ਕਰਨ ਲਈ ਇੱਕ ਪਾਵਨ ਸਲੋਕ ਸਹਿਸ ਕਿਰਤੀ ਦੇ ਸਲੋਕਾਂ ਚ ਉਚਾਰਨ ਕੀਤਾ, ਜੋ ਇੱਥੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦਰਜ ਕਰ ਰਹੇ ਨੇ।
ਸ਼੍ਰੀ ਮੁਕਤੇ ਤਬ ਪਾਖ ਸੁਣਾਇਓ।
ਸਤਿਗੁਰੂ ਜੀ ਨੇ ਉਹ ਪਾਵਨ ਪਵਿੱਤਰ ਸਲੋਕ ਜੋ ਸਹਿਸ ਕਿਰਤੀ ਵਿੱਚ ਗੁਰਦੇਵ ਨੇ ਉਚਾਰਨ ਕੀਤਾ, ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤਾ, ਸੁਣੋ ਜੀ।
ਸ਼੍ਰੀ ਮੁਖ ਵਾਹ,
ਪੰਜਵੇਂ ਪਾਤਸ਼ਾਹ ਦੇ ਪਵਿੱਤਰ ਮੁਖ ਵਿੱਚੋਂ ਨਿਕਲੇ ਹੋਏ ਪਾਵਨ ਅੰਮ੍ਰਿਤ ਬਚਨ ਨੇ, ਇਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਹਿਰਦੇ ਚੋਂ ਨਿਕਲੇ ਅੰਮ੍ਰਿਤ ਬੋਲ ਹਨ।
ਸੈਨਾ ਸਾਧ ਸਮੂਹ ਸੂਰ ਅਜਿੱਤੰ ਸਨਾਹੰ ਤਨ ਨਿਮਰਤਾ।
ਪਾਤਸ਼ਾਹ ਕਹਿਣ ਲੱਗੇ ਉਸ ਦੁਸ਼ਮਣਾਂ ਨੂੰ ਜਿੱਤਣ ਲਈ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ, ਇਹਨਾਂ ਵਿਕਾਰਾਂ ਰੂਪੀ ਯੋਧਿਆਂ ਨੂੰ ਜਿੱਤਣ ਲਈ ਸਾਡੇ ਕੋਲ ਵੀ ਸੈਨਾ ਹੋਵੇਗੀ ਤੇ ਜਿੱਤਾਂਗੇ ਨਾ, ਬਿਨਾਂ ਸੈਨਾ ਤੋਂ ਕਿਵੇਂ ਲੜਾਂਗੇ ਜਾ ਕੇ ਇਹਨਾਂ ਵਿਕਾਰਾਂ ਨਾਲ। ਪਾਤਸ਼ਾਹ ਕਹਿੰਦੇ ਸਾਡੇ ਕੋਲ ਜਿਹੜੀ ਸੈਨਾ ਹੈ ਉਹ ਹੈ ਸਾਧ ਸੰਗਤ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੈਨਾ ਸਾਧ ਸਮੂਹ ਸੂਰ ਅਜਿੱਤੰ ਸਨਾਹੰ ਤਨ ਨਿਮਰਤਾ। ਸੈਨਾ ਸਾਧ ਸਮੂਹ ਸੂਰ ਅਜਿੱਤੰ, ਅਜਿੱਥੇ ਆਪਾਂ ਬੈਠੇ ਹਾਂ ਸਾਧ ਸੰਗਤ, ਇਹ ਸੈਨਾ ਹੈ, ਇਹ ਸਾਡੀ ਫੌਜ ਹੈ, ਇੱਥੋਂ ਸਾਨੂੰ ਬਲ ਮਿਲਦਾ, ਸੰਗਤ ਵਿੱਚ ਆ ਕੇ ਸਾਨੂੰ ਤਾਕਤ ਮਿਲਦੀ ਹੈ। ਔਰ ਇਹ ਇਹੋ ਜੀ ਸੈਨਾ ਵੀ ਅਜਿੱਤੰ, ਇਹਨੂੰ ਕੋਈ ਜਿੱਤ ਨਹੀਂ ਸਕਦਾ ਵਿਕਾਰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਤਾਂ ਹੁੰਦੀ ਸੈਨਾ ਜਿੱਤੀ ਜਾਏ, ਪਰ ਜਿਹੜੀ ਇਹ ਸਾਧ ਸੰਗਤ ਰੂਪੀ ਸੈਨਾ ਹੈ ਨਾ, ਇਹ ਅਜਿੱਤ ਸੈਨਾ, ਇਹਨੂੰ ਕੋਈ ਜਿੱਤ ਨਹੀਂ ਸਕਦਾ। ਸੈਨਾ ਸਾਧ ਸਮੂਹ सूर अजतंग ए अजित सूर में ने ए सात संगत जेड़ी है हुण जदो रण भूमि च जाना है रण भूमि च जान तो पहला योधे अपने शरीर नू लोहे नाल मड़ लेंदे है जिन्हू कहंदे आ संजो अजकल आउंदियां ने बुलट प्रूफ जैकटा बख्तर बख्तर बंद गड्डियां हुंदियां कहंदे शरीर दे उत्ते संजो पा लेंदे सूरमे भी दुश्मन वल्लों चलाया कोई जड़ा शस्त्र है वह बजे ना वो फौलाद दी बनी हुई संजो हुंदी शरीरां ते पौण वास कहंदे जेड़ी असी संजो धारण कीती अपने शरीर ते सनाहन जिरह जिहनू कहंदे आ संजो ओ है तन निमरता सनाहंग तन निमरता कहंदे जेड़ी निमरता है ना हिरदे च हलीमी धारण करनी निर्माणता धारण करनी ए साडे शरीर दी संजो है बड़ी वड्डी संजो है निमरता किड्डी वड्डी दात है जिथे बोलन हारी है तिथे चंगी चुप निमरता वेखिए भी नहीं जोर बेचारा निमरता वो निमरता किड्डी वड्डी सजो बन जांदी है तो ए निमरता बड़ी वड्डी सनाहन ए साड़ी सजो है। हां जी
आवदी गुण गोबिंद रमण ओट गुर शब्द कर चरमणे
आवद है गुण गोबिंद रमण कहंदे शस्त्र नू कहंदे गोबिंद दे गुण गायन करने अकाल पुरख दे गुण गायन करने वाहिगुरु दे गुण गाउणे कहंदे ए है साडे शरीर दे उत्ते धारण कीते शस्त्र आवद है ए है साडी तलवार जदों कोई विकार आउण लगे अपने वार करना वाहे आ है साडा शस्त्र साडी तलवार आवद है गुण इंद्र रमण इंद्र दे गुणा विच रम जाना ए साडे शस्त्र ने ओट गुर शब्द कर चरमण चरमणा कहंदे ढाल नू कहंदे सत शब्द है ए है साडी ढाल जदों दुश्मन वार करे ते ढाल रोक लेना वैसे जिहड़ी तलवार इस गात्रे पाउने आ ना ए पंजा तलवार दे ते पंज ने ढाल दे तां सौ पूरे हुंदे है ढाल बिना तलवार अधूरी है ते तलवार बिना ढाल अधूरी है दोवे एक दूजे दे पूरक ने जिवे बंदूक ते गोली खाली काम दी नहीं कल्ली गोली किसे काम दी नहीं पर हुण असीं सुख रहने हो गए तलवार दा भी सानूं पर लगदा मुड़ के ढाल चुकनी पई दा होर औखा हो जांदा काम तो धन ने जेड़े गुरु के लाल तलवार ढाल दोवे धार कर तो महाराज ढाल है वो है ओट गुर कर चरमण है गुरु दे शब्द ढाल वो असि अपने हाथ धारण की है
आरुते अथ नागे बुझते प्रब मार गे
आरूढ़ते असव कहन लगे हरी कहदी करदे आ असि जदो असि पुछदे महाराज प्रभु जी अपना मार्ग दसो महाराज जी अपने राह दर्शन अपने राह मार्गदर्शन बारे सानू सोझी पाओ जदो रब दे राह नू पुछिए ए है रथ ते सवार होना ए है घोड़िया ते सवार होना हाथिया ते सवार होना तीन तरह की सवारी दसी हथ नागा है नागा कहंदे हाथिया नू कहंदे जदो पुछना महाराज जी रब दे घर दा मार्ग दसो ए है सवारी करनी रथ हाथिया
दे पयंग सेना तायंते गोपाल कीर्तने
कहंदे जांदे मैदान दुश्मन दी सेना च निरपै हो के भी है भी दौड़े फिरना रण भूमि च ओ है गोपाल दा कीर्त करना जदों गोपाल दा कीर्तिया ते दुश्मन दी फौज विच निरपै हो के दौड़े फिरदे आ मजाल है दुश्मन नेड़े आ जाए हरि दे कीर्तन द्वारा इहदा कीर्तन एडा बलवान है कि दुनिया दे जितने विकारां रूपी दुश्मन ने ਉਹ ਹਰੀ ਦੇ ਕੀਰਤਨ ਦੇ ਨੇੜੇ ਨਹੀਂ ਆਉਂਦੇ।
ਜਿਤ ਤਿਬਿਸਵ ਸੰਸਾਰੇ ਨਾਨਕ ਸੰਕਰੋਤ ਪੰਚਸਕਰੇ।
ਜਿਤ ਤੇ ਬਿਸਵ ਸੰਸਾਰ ਹੈ ਨਾਨਕ ਵਸਿਅੰਕਰੋਤ ਪੰਚ ਤਸਕਰ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਪੰਜ ਚੋਰ ਵਾਸਰ ਲੈਂਦੇ, ਤਸਕਰ ਹੈ, ਤਸਕਰ ਹੈ ਕਹਿੰਦੇ ਚੋਰਾਂ ਨੂੰ, ਪੰਜ ਚੋਰਾਂ ਨੂੰ ਵਸਿਅੰਕਰੋਤ ਵਸ ਕਰ ਲੈਂਦੇ ਆ। ਕਰੋਤ ਮਤਲਬ ਕਰ ਲੈਂਦੇ ਆ, ਵਸਿਅੰ ਵਸ ਕਰ ਲੈਂਦੇ ਆ। ਜਿਹੜੇ ਪੰਜਾਂ ਨੂੰ ਵਸ ਕਰ ਲੈਂਦੇ ਆ ਉਹ ਸਾਰੀ ਦੁਨੀਆਂ ਨੂੰ ਜਿੱਤ ਲੈਂਦੇ ਆ। ਜਿੱਤ ਤੇ ਵਿਸ਼ਵ ਸੰਸਾਰ ਹੈ, ਪੂਰੇ ਸੰਸਾਰ ਨੂੰ ਜਿੱਤ ਲੈਂਦੇ ਆ ਜਿਨ੍ਹਾਂ ਨੇ ਪੰਜਾਂ ਨੂੰ ਜਿੱਤ ਲਿਆ। ਹਾਂਜੀ,
ਚੌਪਈ ਮਨ ਜੀਤੇ ਸੋ ਸੂਰ ਕਹਾਵੇ।
ਜਿਹੜੇ ਮਨ ਨੂੰ ਜਿੱਤ ਲੈਂਦੇ ਆ ਉਹ ਸੂਰਮੇ ਕਹਾਉਂਦੇ ਨੇ।
ਪ੍ਰਭ ਦਰਗਾਹ ਮਾਨ ਬਹੁ ਪਾਵੇ,
ਉਹ ਫਿਰ ਪ੍ਰਭੂ ਦੀ ਦਰਗਾਹ ਵਿੱਚ ਮਾਣ ਪਾਉਂਦੇ ਨੇ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਣਾ ਸਗਲ ਵਸ ਤਾਂ ਕਹਿ ਜਾ ਕਹਿ ਸਤਿਗੁਰ ਪੂਰਾ। ਆਤਮ ਜਣਾ ਮਨ ਜਿੱਤਣਾ, ਆਤਮ ਦਾ ਇੱਥੇ ਅਰਥ ਹੈ ਮਨ, ਉਹ ਸੂਰਬਾ ਹੈ।
ਨਰ ਸੁਰ ਤਿਸ ਕੋ ਸੁਜਸ ਬਖਾਨੇ,
ਕਹਿੰਦੇ ਜਿਹੜਾ ਮਨ ਜਿੱਤ ਲੈਂਦਾ ਭਾਈ ਕਲਿਆਣ ਜੀ, ਉਹਦਾ ਜਸ ਲੋਕ ਵੀ ਕਰਦੇ ਆ, ਉਹਦਾ ਜਸ ਦੇਵਤੇ ਵੀ ਕਰਦੇ ਹਨ।
ਸੁਖ ਅਬਿਨਾਸ਼ੀ ਮਿਲੇ ਮਾਨੇ,
ਉਹਨਾਂ ਨੂੰ ਅਬਿਨਾਸ਼ੀ ਸੁਖ ਪ੍ਰਾਪਤ ਹੋ ਜਾਂਦਾ।
ਹੱਥ ਜੋੜ ਤਬ ਕੈ ਕਲਿਆਣਾ,
ਭਾਈ ਕਲਿਆਣ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਕਿਰਪਾ ਆਪ ਕੀ ਜਿਸ ਪਰ ਜਾਣਾ।
ਮਹਾਰਾਜ ਜਿਹਦੇ ਤੇ ਤੁਹਾਡੀ ਕਿਰਪਾ ਹੋਵੇ ਉਹੀ ਇਸ ਭੇਦ ਨੂੰ ਜਾਣਦਾ।
ਸੋ ਅਸ ਜੋਧਾ ਮਨ ਕੋ ਗਾਹੇ,
ਇਹੋ ਜਿਹਾ ਯੋਧਾ ਬਣ ਕੇ ਆਪਣੇ ਮਨ ਨੂੰ ਪਕੜਦਾ।
ਚਰਨ ਕਮਲ ਸੋ ਲਪਟਿਓ ਰਹੇ,
ਉਹੀ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਲਪਟਿਆ ਰਹਿੰਦਾ ਹੈ।
ਕਹਿਓ ਗੁਰੂ ਸਿਮਰੋ ਸਤਨਾਮ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਨਾਮ ਸਿਮਰੋ, ਨਾਮ ਜਪੋ।
ਸੁਭੱਟ ਬਣੇ ਤੈ ਸੋ ਅਬੀਰਾਮ,
ਜਦੋਂ ਨਾਮ ਜਪੋਗੇ ਤੇ ਇਹੋ ਜੇ ਸੂਰਮੇ ਬਣ ਜਾਓਗੇ ਜਿਹੋ ਜੇ ਦੱਸੇ ਹਨ।
ਸੁਣ ਕਰ ਗੁਰ ਸੇਵਾ ਕੋ ਲਾਗੇ,
ਸੁਣ ਕੇ ਭਾਈ ਕਲਿਆਣ ਜੀ ਸੇਵਾ ਚ ਲੱਗ ਗਏ।
ਸਤ ਸੰਗਤ ਮਿਲਬੇ ਅਨੁਰਾਗੇ,
ਸਤ ਸੰਗਤ ਵਿੱਚ ਅਨੁਰਾਗ ਨਾਲ ਮਿਲ ਕੇ ਸੇਵਾ ਟਹਿਲ ਕਰਨ ਲੱਗੇ, ਨਾਮ ਜਪਣ ਲੱਗੇ। ਪਾਤਸ਼ਾਹ ਆਖਿਆ ਨਾਮ ਜਪੋਗੇ ਤੇ ਇਹੋ ਜੇ ਸੂਰਮੇ ਆਪਣੇ ਆਪ ਹੀ ਬਣ ਜਾਓਗੇ। ਨਾਮ ਦੀ ਕਮਾਈ ਕਰੋ, ਨਾਮ ਜਪੋ, ਨਾਮ ਧਿਆਵੋ, ਨਾਮ ਅਰਾਧੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।